ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਜਿਹੜਾ ਦਿਨ ਮਨਾ ਰਹੇ ਹਾਂ ਅਸੀਂ, ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਹੀ ਮਨਾ ਰਹੇ ਹਾਂ। ਇਹ ਨੈਰੋਬੀ ਨਿਵਾਸੀ ਸੂਬਾ ਸਤਨਾਮ ਸਿੰਘ ਹੋਰੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਸਾਰੇ ਸਾਲ ਦਾ ਹੋਲਾ ਅਤੇ ਅੱਸੂ ਦਾ ਮੇਲਾ ਚੱਲ ਰਿਹਾ। ਇਹ ਬਹੁਤ ਘੱਟ ਆਦਮੀਆਂ ਨੂੰ ਪਤਾ ਹੋਵੇਗਾ, ਸ਼ਾਇਦ ਨਹੀਂ ਕਿਸੇ ਨੂੰ ਪਤਾ ਜਿਹੜੀ ਮੈਂ ਹੁਣ ਗੱਲ ਦੱਸੀ ਹੈ। ਇਸ ਵੇਲੇ ਧਨ ਦਾ ਖਰਚ ਕਰਨਾ ਸਿਆਸਤ ਵਿੱਚ, ਫੈਕਟਰੀਆਂ ਵਿੱਚ ਅਤੇ ਹੋਰ ਸਿਨੇਮਿਆਂ ਵਿੱਚ ਅਤੇ ਹੋਰ ਪਤਾ ਨਹੀਂ ਕਈ ਥਾਈਂ ਜਿਹੜਾ ਨਾ ਉਹ ਕਿੰਨਾ ਗਲਤ ਖਰਚ ਹੋ ਰਿਹਾ। ਪਰ ਧੰਨੋ ਗੁਰੂ ਕੇ ਸਿੱਖ ਨੇ ਜਿਹੜੇ ਇਸ ਸਮੇਂ ਵਿੱਚ ਵੀ ਧਰਮ ਵਾਲੇ ਪਾਸੇ ਲਾਉਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਧਰਮ ਡੰਡ ਸਹਿਣਾ ਸਭ ਤੋਂ ਔਖਾ ਹੈ। ਉਹ ਬੜੇ ਚਾਅ ਨਾਲ ਸੇਵਾ ਕਰ ਰਹੇ ਨੇ। ਹੁਣ ਤੁਸੀਂ ਸਵੇਰੇ ਭੋਗ ਪੈ ਜਾਣਾ, ਚਲੇ ਜਾਣਾ। ਸਵੇਰੇ ਮੈਂ ਉਸ ਵੇਲੇ ਬੋਲਣਾ ਨਹੀਂ, ਬੋਲਣ ਤੋਂ ਪਹਿਲਾਂ ਮੈਂ ਵੀ ਚਲੇ ਜਾਣਾ। ਅਤੇ ਮੈਂ ਹੁਣੇ ਹੀ ਅਰਜ਼ ਕਰਦਾ ਸਾਰਿਆਂ ਨੂੰ ਵੀ ਸਗੁਰਾਂ ਦੀਆਂ ਖੁਸ਼ੀਆਂ ਨੇ ਜਿਨ੍ਹਾਂ ਨੇ ਆ ਕੇ ਸਾਧ ਸੰਗਤ ਜਿੱਥੇ ਮੇਲਾ ਆਰੰਭਿਆ, ਕੀਤਾ, ਸੁਣਿਆ। ਧੰਨ ਉਹ ਸਿੱਖ ਨੇ ਜਿਹੜੇ ਅੱਠ ਅੱਠ ਘੰਟੇ ਬੈਠ ਕੇ ਸੋਧ ਵਿੱਚ, ਮਰਿਆਦਾ ਵਿੱਚ ਰਹਿ ਕੇ ਐਤਕੀ 600 ਦੇ ਕਰੀਬ ਸਿੰਘ ਨਾਮ ਸਿੰਘ ਵਿੱਚ ਬੈਠਦੇ ਰਹੇ ਨੇ। ਤੁਸੀਂ ਅੰਦਾਜ਼ਾ ਲਓ ਵੀ ਇਸ ਸਮੇਂ ਵਿੱਚ ਇਹ ਥੋੜ੍ਹੀ ਜਿਹੀ ਛੋਟੀ ਜਿਹੀ ਸੰਸਥਾ ਸਾਡੀ ਜਿਹੜੀ ਹੈ ਉਹਦੇ ਵਿੱਚ 600 ਸਿੰਘ ਮਹੀਨਾ ਭਰ ਇੱਥੇ ਬਹਿ ਕੇ ਜਾਂ 20 ਦਿਨ ਬਹਿ ਕੇ ਇੱਥੇ ਨਾਮ ਸਿਮਰਨ ਕਰਨ, ਕਿੱਡੀ ਔਖੀ ਗੱਲ ਅਤੇ ਕਿੰਨੀ ਚੰਗੀ ਗੱਲ। ਚੰਗੀ ਜਿੰਨੀ ਗੱਲ ਹੋਵੇਗੀ ਉੰਨੀ ਔਖੀ ਹੁੰਦੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਪੜ੍ਹਦੇ ਲਿਖਦੇ ਬੁੱਢੇ ਜਿਹੜੇ ਨੇ ਨਾ, ਉਹ ਜਿਸ ਵੇਲੇ ਪੜ੍ਹਾਈ ਵਿੱਚ ਸ਼ਾਮਿਲ ਹੁੰਦੇ ਨੇ, ਉਤਲੀਆਂ ਜਮਾਤਾਂ 'ਚ ਜਾਂਦੇ ਨੇ, ਫਿਰ ਉਹ ਵੇਖਦੇ ਨੇ ਭਈ ਸਾਇੰਸ ਦਾ ਮਜ਼ਮੂਨ ਬੜਾ ਔਖਾ ਹੈ, ਆਰਟਸ ਲੈ ਲਓ, ਪੰਜਾਬੀ 'ਚ BA ਕਰ ਲਓ, ਹਿੰਦੀ 'ਚ ਕਰ ਲਓ, BA ਸਾਡੇ ਨਾਂ ਨਾਲ ਲੱਗ ਜਾਵੇ, ਪਰ ਸੌਖੇ ਸੌਖੇ ਰਾਹ ਨਾਲ ਲੱਗ ਜਾਵੇ। ਪਰ ਜਿਹੜੇ ਔਖੇ ਮਜ਼ਮੂਨ ਨੇ ਸਾਇੰਸ ਵਰਗੇ, ਉਹ ਵੀ ਬੰਦੇ ਜਿਹੜੇ ਪਾਸ ਲੈ ਕੇ ਹੁੰਦੇ ਨੇ, ਉਹਨਾਂ ਨੂੰ ਉਹਨਾਂ ਦੀ ਬਹੁਤ ਸੁਭਾ ਹੁੰਦੀ ਹੈ। ਸੋ ਸਗੁਰਾਂ ਨੇ ਕਿਰਪਾ ਕੀਤੀ ਹੈ ਅਤੇ ਇਸ ਸਮੇਂ ਵਿੱਚ ਇਸ ਬਲ ਦੀ ਅੱਗ ਵਿੱਚ ਨਾਮ ਦਾ ਸਿਮਰਨ, ਸੱਤ ਦਾ ਸੰਗ ਕਰਨ ਦਾ ਸਮਾਂ ਸਾਨੂੰ ਸਗੁਰਾਂ ਦਿੱਤਾ ਹੈ। ਇਹੋ ਜਿਹਾ ਮੌਕਾ ਕਦੇ ਵੀ ਹੱਥੋਂ ਨਹੀਂ ਖੁੰਝਾਉਣਾ ਚਾਹੀਦਾ। ਉਂਝ ਤਾਂ ਸਗੁਰਾਂ ਨੇ ਬਾਣੀ ਦੁਆਰਾ ਲਿਖਿਆ, ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲੇ ਭਗਤ ਹੋਏ। ਫਿਰ ਇਹ ਵੀ ਲਿਖਿਆ ਕਿ ਜਿਸ ਤਰ੍ਹਾਂ ਸਾਜ ਸੁਰ ਕਰੋ, ਕਿੰਨਾ ਚਿਰ ਸਾਜ ਸੁਰ ਕਰਨ ਨੂੰ ਲੱਗਦਾ, ਕਿੰਨਾ ਚਿਰ ਤਬਲੇ ਨੂੰ, ਜੋੜੀ ਨੂੰ ਸੁਰ ਕਰਨ ਨੂੰ ਲੱਗਦਾ, ਜਿੰਨਾ ਚਿਰ ਉਸ ਗੱਲ ਨੂੰ ਲੱਗਦਾ ਉਨ੍ਹਾਂ ਚਿਰ ਵੀ ਸਗੁਰਾਂ ਨੇ ਲਿਖਿਆ ਮੇਰਾ ਮਨ ਰਾਮ ਨਾਮ ਸਮਾਰਾ। ਇੱਕ ਸਾਹ ਵੀ ਜਿਹੜਾ ਨਾਮ ਤੋਂ ਬਿਨਾਂ ਆਉਣਾ ਨਾ, ਉਹ ਬੜਾ ਠੀਕ ਨਹੀਂ ਦੱਸਿਆ ਸਗੁਰਾਂ ਨੇ। ਅਰਦਾਸ ਕਰਿਆ ਕਰੋ ਸਗੁਰਾਂ ਦੇ ਚਰਨਾਂ 'ਚ, ਸਗੁਰੂ ਕਿਰਪਾ ਕਰਨ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ 'ਤੇ ਆਪ ਛੁਡਾਵੋ। ਸਾਡੇ ਕੋਲ ਨਹੀਂ ਛੁੱਟਦੀਆਂ, ਇਹਨਾਂ ਨੂੰ ਕੋਈ ਹੱਥ ਪੈਰ ਨਹੀਂ ਲੱਗੇ, ਕੋਈ ਸ਼ਕਲ ਨਹੀਂ ਦਿਸਦੀ, ਪਰ ਅੱਠੇ ਪੈਰ ਇਹਨਾਂ ਵਿੱਚ ਹੀ ਮਨ ਲੱਗਾ ਰਹਿੰਦਾ। ਜਿੱਥੇ ਇਹ ਲਿਖਿਆ ਨਾ, ਅੱਠੇ ਪੈਰ ਇੱਕ ਤੈਅ ਲਿਵੈ ਮੰਨਣ ਹੁਕਮ ਅਪਾਰ, ਨਾਮ ਜਪਣ ਵਾਲੇ ਪਾਸੇ ਸਗੁਰੂ ਵਾਲੇ ਪਾਸੇ, ਉੱਥੇ ਸਾਡਾ ਮਨ ਇਸ ਪਾਸੇ ਲੱਗਦਾ। ਅਰਦਾਸ ਕਰਿਆ ਕਰੋ ਸਗੁਰੂ ਕਿਰਪਾ ਕਰਨ ਅਤੇ ਸਾਨੂੰ ਇਹਨਾਂ ਤੋਂ ਛੁਡਾ ਲੈਣ, ਸਤ ਸੰਤੋਖ ਦਇਆ ਧਰਮ ਸਾਡੇ ਅੰਦਰ ਆਵੇ। ਧਰਮ ਦਾ ਬਹੁਤ ਵੱਡਾ ਚਿੰਨ੍ਹ ਹੈ ਜਿਹੜਾ ਉਹ ਦਇਆ ਹੈ। ਜੇ ਦਇਆ ਨਹੀਂ ਤਾਂ ਫਿਰ ਕੁਛ ਵੀ ਨਹੀਂ। ਫਿਰ ਸਗੁਰਾਂ ਦੇ ਹੁਕਮਨਾਮੇ ਰਹਿਤਨਾਮਾ ਗੁਟਕੇ 'ਚ ਲਿਖਿਆ ਹੈ, ਗੁਟਕੇ ਸਾਰੇ ਲਵੋ, ਗੁਟਕੇ 'ਚ ਰਹਿਤਨਾਮਾ ਜ਼ਰੂਰ ਪੜ੍ਹਿਆ ਕਰੋ। ਉਹਦੇ 'ਚ ਬਹੁਤ ਕੁਛ ਸਗੁਰਾਂ ਨੇ ਮਰਿਆਦਾ ਬਾਰੇ ਦੱਸਿਆ। ਜਿੰਨਾ ਚਿਰ ਅਸੀਂ ਉਹ ਪੜ੍ਹਾਂਗੇ, ਘੱਟ ਘੱਟ ਤੋਂ ਘੱਟ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਸਾਡਾ ਮਨ ਲੱਗੇਗਾ। ਖੁਸ਼ ਅਸਤ ਉਮਰ ਕੇ ਦਰ ਯਾਰ ਬਗੁਜ਼ਰਦ, ਉਹ ਉਮਰ ਚੰਗੀ ਜਿਹੜੀ ਸਗੁਰੂ ਦੀ ਯਾਦ ਵਿੱਚ ਲੰਘੇ। ਚੰਗੀ ਉਮਰ ਲਗਾਉਣ ਦੀ ਕੋਸ਼ਿਸ਼ ਕਰੋ। ਇਹ ਥੋੜ੍ਹੇ ਜਿਹੇ ਦਿਨ ਨੇ। ਲਿਖਿਆ ਜੋ ਦੇਹ ਲੱਦੇ ਗਾਣਵੇਂ ਸੇ ਗਏ ਵਿਲਾੜ ਵਿਲਾੜ, ਜਿਹੜੇ ਗਿਣਵੇਂ ਦਿਨ ਉਮਰ ਦੇ ਲੱਭੇ ਸੀ, ਥੋੜ੍ਹੇ ਜਿਹੇ ਭੱਜਦੇ ਭੱਜਦੇ ਲੰਘ ਗਏ ਨੇ। ਥੋੜ੍ਹੇ ਹੀ ਦਿਨ ਹੋਏ ਪਿੱਛੇ ਅਸੀਂ ਬੜੇ ਜਵਾਨ ਸਾਂ, ਅਸੀਂ ਭੱਜਦੇ ਸਾਂ, ਦੌੜਦੇ ਸਾਂ, ਕੁਛ ਕਰਦੇ ਸਾਂ, ਅੱਜ ਅਸੀਂ ਕਿੱਥੇ ਕੁ ਪਹੁੰਚੇ ਹਾਂ। ਸੋ ਇਸ ਉਮਰ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਤੁਸੀਂ ਸੁਣਿਆ, ਇਹ ਜਵਾਨੀ ਤੇਰੀ ਮਸਤ ਦੀਵਾਨੀ, ਕੁਛ ਕਰ ਅੱਗੇ ਦਾ ਤੋਸਾ, ਸਹਿ ਜਵਾਨੀਆਂ ਤੂੰ ਛੱਡ ਛੱਡ ਆਇਓ, ਤੈਨੂੰ ਇਸ ਦਾ ਕੀ ਭਰੋਸਾ, ਮਿਲ ਮੁਰਸ਼ਿਦ ਨੂੰ, ਕੰਮ ਕਰ ਲੈ ਝੱਬ ਦੇ, ਪਕੜ ਬਹੁ ਕੋਈ ਗੋਸ਼ਾ, ਸੰਤ ਰਹਿਣ ਨਾਮ ਸਿਮਰ ਲੈ, ਇਸ ਦਮ ਦਾ ਕੀ ਭਰੋਸਾ, ਨਹਿ ਬੁਆਰਿਕ ਨਹਿ ਜੋਬਨਹਿ ਨਹਿ ਬਿਰਦੀ ਕੱਛ ਬੰਦ। ਇਹ ਕੋਈ ਜ਼ਰੂਰੀ ਨਹੀਂ ਵੀ ਬਿਰਧ ਹੋਵੇ, ਜਵਾਨ ਹੋਵੇ, ਵਿਚਲੀ ਉਮਰ ਦਾ ਹੋਵੇ, ਪਤਾ ਨਹੀਂ ਕਿਹੜੇ ਵੇਲੇ ਕਿਹਦੀ ਵਾਰੀ ਆ ਜਾਣੀ ਹੈ। ਉਦੋਂ ਪਹਿਲਾਂ ਸਾਡੇ ਕੋਲ ਸਤਿਗੁਰੂ ਕਿਰਪਾ ਕਰੇ, ਇਹ ਚਾਹੀਦਾ ਹੈ, ਜਪ ਤਪ ਕਾ ਬੰਦ ਬੇੜਲਾ ਜਿਤ ਲੰਘਾ ਹੈ ਵਿਹੇਲਾ। ਹੋ ਜਿਨ੍ਹਾਂ ਜਿਨ੍ਹਾਂ ਨੇ ਪਾਠ ਲਏ ਨੇ ਉਹ ਉੱਦਮ ਕਰਕੇ ਤਕੜੇ ਹੋ ਕੇ ਹੋਲੇ ਤੱਕ ਪੂਰੇ ਕਰ ਦਿਓ, ਸੱਚ ਪਾਤਸ਼ਾਹ ਕਿਰਪਾ ਕਰਨ ਅਤੇ 1,25,00,000 ਪਾਠਾਂ ਦੇ ਭੋਗ ਹੋਲੇ 'ਚ ਪਾ ਸਕੀਏ। ਸਾਡਾ ਚਾਰਾ ਉਹ ਵੀ ਸਤਿਗੁਰੂ ਕਿਰਪਾ ਕਰਦੇ ਨੇ ਤਾਂ ਹੁੰਦਾ, ਜ਼ਿਮੀਂਦਾਰ ਕਣਕ ਬੀਜਦਾ, ਬਹੁਤ ਆਸ ਲਾ ਕੇ ਬੀਜਦਾ ਕਿ ਮੇਰੀ ਕਣਕ ਇੰਨੀ ਹੋਵੇਗੀ, ਕਿੰਨੀ ਕੁ ਹੁੰਦੀ ਹੈ ਉਹ ਅੱਗੋਂ ਸਤਿਗੁਰੂ ਦੀ ਰਜ਼ਾ ਹੈ। ਇਹ ਕੋਸ਼ਿਸ਼ ਕਰੋ ਵੀ ਅਸੀਂ ਨਾਮ ਸਿਮਰਨ ਕਰੀਏ, ਜਿਸ ਵੇਲੇ ਨਾਮ ਸਿਮਰਨ ਕਰੀਏ ਉਸ ਵੇਲੇ ਸਾਡੇ ਮਨ ਦੀ ਬਿਖਾਂਦ ਮੁੱਕੀ ਹੋਈ ਹੋਵੇ, ਮਨ ਕਿਸੇ ਪਾਸੇ ਜਾਵੇ ਵੀ, ਫਿਰ ਵੀ ਉਸ ਨੂੰ ਰੋਕ ਕੇ ਅਲ ਮਕਰੰਦ ਚਰਨ ਕਮਲ ਸਿਉ ਮਨ ਫਿਰ ਫਿਰ ਰੀਜਾ, ਉਹਨੂੰ ਮੋੜ ਕੇ ਫਿਰ ਉੱਥੇ ਲਾਓ। ਸਕੂਲੇ ਬੱਚੇ ਪੜ੍ਹਨ ਜਾਂਦੇ ਨੇ, ਮਾਤਾ ਪਿਤਾ ਉਹਨਾਂ ਨੂੰ ਗੁੱਸੇ ਹੁੰਦੇ ਨੇ, ਤੁਸੀਂ ਖੇਡ ਕੇ ਮੁੜ ਆਇਓ, ਤੁਸੀਂ ਇਸ ਤਰ੍ਹਾਂ ਕਰਕੇ ਮੁੜ ਆਇਓ। ਮਾਤਾ ਪਿਤਾ ਨੂੰ ਇਹ ਚਾਹੀਦਾ ਕਿ ਉਹ ਪੁੱਛਣ, ਤੂੰ ਸਵੇਰੇ ਨਾਮ ਸਿਮਰਨ ਕੀਤਾ ਕਿ ਨਹੀਂ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ ਕਿ ਨਹੀਂ ਕੀਤਾ। ਤੁਹਾਡੇ ਕੋਲ ਆਪਣੇ ਆਪਣੇ ਇੱਕ ਇੱਕ ਬੰਦੇ ਕੋਲ ਪਤਾ ਨਹੀਂ ਕਿੰਨੇ ਕਿੰਨੇ ਸੂਟ ਪਏ ਹੋਣਗੇ ਗਲ ਪਾਉਣ ਵਾਲੇ, ਪਰ ਸਾਰੇ ਪਰਿਵਾਰ 'ਚ ਸ਼ਾਇਦ ਇੱਕ ਗੁਟਕਾ ਵੀ ਨਾ ਹੋਵੇ ਕਿਸੇ ਕੋਲ, ਮਾਲਾ ਨਾ ਹੋਵੇ, ਕੰਘਾ ਨਾ ਹੋਵੇ। ਇਹ ਚੀਜ਼ਾਂ ਇਹ ਸੋਚਦਾ ਆਦਮੀ ਵੀ ਚਲੋ ਫਲਾਣੇ ਨੇ ਲੈ ਲਿਆ, ਮੈਂ ਉਹਦੇ ਤੋਂ ਪੜ੍ਹ ਲਵਾਂਗਾ, ਨਹੀਂ, ਆਪਣਾ ਆਪਣਾ ਗੁਟਕਾ ਰੱਖੋ, ਆਪਣੀਆਂ ਆਪਣੀਆਂ ਬਾਣੀਆਂ ਪੜ੍ਹੋ, ਜਿਸ ਨਾਲ ਸਾਡੇ ਮਨ 'ਤੇ ਤੁਸੀਂ ਵੇਖੋ ਜਪਜੀ ਸਾਹਿਬ ਪੜ੍ਹਦੇ ਹੋ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਰਿਕਾਰਡ ਹੋਇਆ ਹੈ ਕਿ ਪਰੀਐ ਮਤ ਪਾਪਾ ਕਹਿ ਸੰਗ ਉਹ ਤੋਪੈ ਨਾਵੈ ਕਹਿ ਰੰਗ। ਬਾਣੀ ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਹੈ ਕਿ ਨਾਮ ਅਤੇ ਗੁਣਾਂ ਦਾ ਉਚਾਰ ਕਰਦੀ ਹੈ, ਸੋ ਉਸ ਬਾਣੀ ਦਾ ਪੜ੍ਹਨਾ ਵੀ ਬੜਾ ਜ਼ਰੂਰੀ ਹੈ। ਪਰ ਜੇ ਬਾਣੀ ਪੜ੍ਹੀ ਜਾਵੇ, ਜਿਹੜਾ ਉਸ ਲਿਖਿਆ ਉਹ ਨਾ ਕੀਤਾ ਜਾਵੇ, ਤਾਂ ਫਿਰ ਉਹਦਾ ਵੀ ਤੁਸੀਂ ਦੱਸੋ ਕਿੰਨਾ ਕੁ ਫਾਇਦਾ। ਦਿਹਾੜੀ ਵਿੱਚ ਸਾਰੀ ਵਿੱਚ ਤੁਸੀਂ ਆਪਣੇ ਵਿਹਾਰ ਕਰਕੇ ਉਹਨਾਂ ਦੇ ਹਿਸਾਬ ਕਰਦੇ ਹੋ, ਇਹ ਵੀ ਸੋਚਿਆ ਕਰੋ ਅੱਜ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਸੱਚ ਕਿੰਨਾ ਬੋਲਿਆ, ਝੂਠ ਕਿੰਨਾ ਬੋਲਿਆ। ਇਹ ਕਿਸੇ ਦੀ ਗੱਲ ਨਹੀਂ, ਆਪਣੇ ਆਪਣੇ ਹਿਸਾਬ ਨਾਲ ਆਪਣੇ ਕੋਲ ਹੀ ਇਸ ਦਾ ਹਿਸਾਬ ਰੱਖੋ। ਅੱਜ ਨਾਮ ਸਿਮਰਨ ਕਿੰਨਾ ਕੀਤਾ, ਈਰਖਾ ਦੁਆਇਸ਼ ਤੋਂ ਕਿੰਨਾ ਚਿਰ ਬਚੇ ਹਾਂ ਅਸੀਂ, ਕਦੇ ਉਹ ਸਮਾਂ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਬੰਕੋਕ ਵਿੱਚ ਕੋਈ ਸਿਨੇਮਾ ਨਹੀਂ ਸੀ ਵੇਖਦਾ, ਜਿਹੜਾ ਕੋਈ ਸਿਨੇਮਾ ਵੇਖਦਾ ਸੀ ਉਹਨੂੰ ਬੜੀ ਭੈੜੀ ਨਿਗਾਹ ਨਾਲ ਵੇਖਿਆ ਜਾਂਦਾ ਸੰਗਤ ਵੱਲੋਂ। ਅੱਜ ਇਹਦੇ ਐਨ ਉਲਟ ਜਾਪਦਾ ਉੱਥੇ ਹੋਇਆ ਵੀ ਜਿਹੜਾ ਨਹੀਂ ਵੇਖਦਾ ਉਹਨਾਂ ਨੇ ਤੂੰ ਕਿਉਂ ਨਹੀਂ ਵੇਖਦਾ ਬਈ, ਇਹ ਕੰਮ ਅਸਾਂ ਕਰਨਾ, ਸਾਧ ਸੰਗਤ ਨੇ ਕਰਨਾ, ਉੱਥੋਂ ਵਾਲੀ ਸਾਧ ਸੰਗਤ ਨੇ ਕਰਨਾ, ਇੱਥੋਂ ਵਾਲੀ ਸਾਧ ਸੰਗਤ ਵੀ ਅਰਦਾਸ ਕਰੇ, ਸਤਿਗੁਰੂ ਕਿਰਪਾ ਕਰਨ ਉਹਨਾਂ 'ਤੇ ਵੀ ਕਿਰਪਾ ਹੋਵੇ, ਫਿਰ ਉਹ ਇਸ ਪਾਸਿਓਂ ਹਟ ਕੇ ਸਗੁਰਾਂ ਵਾਲੇ ਪਾਸੇ ਲੱਗਣ, ਤਾਂ ਕਿ ਇਹ ਜੀਵਨ ਯਾਤਰਾ ਸਾਡੀ ਇਹ ਪੂਰੀ ਤਰ੍ਹਾਂ ਸਫਲ ਹੋ ਸਕੇ। ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਆਖਿਆ ਬਈ ਤੁਹਾਨੂੰ ਨਾ, ਪਹਿਲਾਂ ਮੈਂ ਪੁੱਛਿਆ ਉਹਨੂੰ ਵੀ ਸਵੇਰੇ ਉੱਠਣ ਦਾ ਕੀ ਵਕਤ ਹੈ, ਉਹਨੇ ਆਖਿਆ 1:30 ਵਜੇ ਸਵੇਰੇ ਉੱਠ। ਮੈਂ ਸਮਝਿਆ ਇਹ ਆਖੇਗਾ ਵੀ 4 ਵਜੇ ਉੱਠਾਂਗੇ, 4 ਵਜੇ ਉੱਠਦੇ ਹਾਂ, ਤਾਂ ਮੈਂ ਖਾਂਗਾ ਸਵਖਤੇ ਉੱਠਿਆ ਕਰ, ਪਰ ਉਹਨੇ ਪਹਿਲਾਂ ਇਹ ਗੱਲ ਆਖ ਦਿੱਤੀ। ਫਿਰ ਮੈਂ ਆਖਿਆ ਬਈ ਤੁਸੀਂ ਹੁਣ ਤੁਹਾਨੂੰ ਆਦਤ ਪਈ ਹੈ ਸਵੇਰੇ ਉੱਠ ਕੇ ਭਜਨ ਕਰਨ ਦੀ, ਇਹ ਹੁਣ ਨਿਤਨੇਮ ਤੋਂ ਪ੍ਰਯੋਗ ਦਾ ਭੋਗ ਪੈ ਗਿਆ, ਉਸ ਤੋਂ ਬਾਅਦ ਵੀ ਭੁਲਾਇਆ ਉਹਨਾਂ। ਉਹਨਾਂ ਆਖਿਆ ਨਹੀਂ, ਅਗਲੇ ਸਾਲ ਦੇ ਪ੍ਰਯੋਗ 'ਚ ਫਿਰ ਨਾ ਲਿਖਾ ਦਿੱਤਾ। ਇਹਦਰ ਉਤਸ਼ਾਹ ਕਰਨਾ ਚਾਹੀਦਾ। ਮੇਰਾ ਖਿਆਲ ਹੰਸਪਾਲ ਜੀ ਨੇ ਵੀ ਪੁੱਛਿਆ ਸੀ ਜਿਹਨੇ, ਇਹਨਾਂ ਨੇ ਇਹ ਮੈਂ ਗੱਲ ਮੇਰੇ ਇਹਨਾਂ ਨੇ ਹੁੰਦਿਆਂ ਹੋਈ ਸੀ ਮੇਰੀ ਗੱਲ 'ਤੇ, ਇਹਨਾਂ ਨੇ ਫਿਰ ਮਗਰੋਂ ਉਹਨੂੰ ਨਾ ਜਿਸ ਤਰ੍ਹਾਂ ਪ੍ਰੈਸ ਵਾਲੇ ਪੁੱਛਦੇ ਹੁੰਦੇ ਨਾ, ਉਹਨਾਂ ਨੇ ਪੁੱਛਿਆ ਦਿਨੇ ਸੌਣ ਦਾ ਕੀ ਪ੍ਰੋਬਲਮ, ਆਖਿਆ ਨਹੀਂ ਦਿਨੇ ਨਹੀਂ ਸੌਣ ਤੋਂ ਬਿਨਾਂ ਹੀ ਕੰਮ ਚੱਲ ਜਾਂਦਾ। ਸੋ ਇਹ ਵੇਖੋ ਵੀ ਜੇ ਉਹਨਾਂ ਦਾ ਛੋਟੇ ਛੋਟੇ ਬੱਚਿਆਂ ਦਾ ਕੰਮ ਚੱਲਦਾ, ਕੈਨੇਡਾ ਵਿੱਚ ਇਸ ਤਰ੍ਹਾਂ ਹੀ ਬੱਚੇ ਛੋਟੇ ਛੋਟੇ ਮਰਿਆਦਾ ਰੱਖਦੇ ਨੇ, ਸੋਧ ਰੱਖਦੇ ਨੇ, 5-5, 6-6 ਘੰਟੇ ਨਾਮ ਸਿਮਰਨ ਕਰਦੇ ਨੇ, ਵਿਲਾਇਤ ਵਿੱਚ ਕਰਦੇ ਨੇ, ਜਿੱਥੋਂ ਇਹ ਨਾਮ ਸਿਮਰਨ ਦੇ ਉਲਟ ਜਾਂ ਪਹਿਰਾਵੇ ਦੇ ਉਲਟ ਬਿਮਾਰੀ ਚੱਲਦੀ ਹੈ, ਉੱਥੇ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਭਈ ਉਹ ਬੱਚੇ ਸੋਧ ਰੱਖਦੇ ਨੇ, ਵੱਡੀ ਸੋਧ ਰੱਖਦੇ ਨੇ। ਇੱਥੇ ਜਗਤਾਰ ਸਿੰਘ ਹੋਰੀ ਆਏ ਨੇ, ਇਹ ਜਗਤਾਰ ਸਿੰਘ ਨੇ ਜਿਹੜਾ ਇਹਨੇ ਠੇਕਾ ਲਿਆ ਉੱਥੇ, ਕਿਸੇ ਫੈਕਟਰੀ ਦਾ ਨਹੀਂ ਲਿਆ, ਬਿਲਡਿੰਗ ਦਾ ਨਹੀਂ ਲਿਆ, ਕਿਸੇ ਬਿਜਲੀ ਦੇ ਕੰਮ ਦਾ ਨਹੀਂ ਲਿਆ, ਕਿਸੇ ਸੀਵਰੇਜ ਦਾ ਨਹੀਂ ਲਿਆ, ਇਹਨੇ ਠੇਕਾ ਕਾਹਦਾ ਲਿਆ? ਇਹਨੇ ਆਖਿਆ ਜਿਹਨੇ ਸੋਧ ਰੱਖਣੀ ਹੈ ਨਾ ਪਾਣੀ, ਮੈਂ ਸੋਧ ਦਾ ਲਿਆ ਕੇ ਦਿਆਂਗਾ ਉਹਨੂੰ ਵਲੈਤ ਦੇ ਵਿੱਚ। ਸਗੁਰਾਂ ਦੀ ਕਿਰਪਾ ਨਾਲ ਨੌਜਵਾਨ ਬੱਚੇ ਸੋਧ ਰੱਖਦੇ ਨੇ ਉੱਥੇ। ਤੁਸੀਂ ਇਹ ਦੱਸੋ ਭਈ ਮੈਂ ਪਹਿਲਾਂ ਇਹ ਗੱਲ ਕਰ ਲਾਂ ਫਿਰ ਭੁੱਲ ਨਾ ਜਾਵਾਂ, ਭਈ ਇੱਕ ਤਾਂ ਇੱਕ ਇੱਕ ਘੰਟਾ ਹਰ ਜੀਵ ਪ੍ਰਤੀ ਨਾਮ ਸਿਮਰਨ ਜ਼ਰੂਰ ਹੋਣਾ ਚਾਹੀਦਾ। ਤਾਪ ਚੜਿਆ ਹੋਵੇ, ਕੁਛ ਹੋਵੇ, ਕੁਛ ਰਹਿ ਜਾਵੇ, ਪਰ ਇਹ ਨਾ ਰਹੇ। ਇਹ ਆਪਣਾ ਨਿਯਮ ਤੁਹਾਡਾ ਆਪਣਾ, ਤੁਸੀਂ ਆਪ ਸੋਚਣਾ ਇਹਦਾ ਵਕਤ ਕਿਹੜਾ ਕੱਢਣਾ। ਇੱਕ ਇੱਕ ਪਾਠ ਦਸਮ ਜਾਂ ਆਦਿ ਦਾ ਹਰ ਮਹੀਨੇ ਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਮਿੱਤ ਉਹ ਕਰਿਆ ਕਰੋ ਹਰ ਪਰਿਵਾਰ। ਮੈਂ ਜਿਹੜੀ ਗੱਲ ਆਖਣ ਲੱਗਾ ਸਾਂ, ਇਹ ਥੋੜ੍ਹੇ ਦਿਨ ਹੋਏ ਨੇ ਪੰਡਿਤ ਜੀ ਕੋਲ ਬੈਠ ਕੇ ਅਸੀਂ ਪਾਠ ਕਰਦੇ ਹਾਂ ਦਸਮ ਦਾ, ਉੱਥੇ ਹਰਨਾਕਸ਼ ਦਾ ਪ੍ਰਸੰਗ ਆਇਆ, ਪ੍ਰਹਿਲਾਦ ਦਾ। ਅਤੇ ਤੁਹਾਨੂੰ ਪਤਾ ਇਹ ਮਸ਼ਹੂਰ ਗੱਲ ਹੈ ਕਿ ਪ੍ਰਹਿਲਾਦ ਨੂੰ ਜਿਸ ਵੇਲੇ ਥੰਮਾ ਤੱਤਾ ਕਰਕੇ ਉਹਦੇ ਨਾਲ ਲਾਉਣ ਲੱਗੇ ਨਾ, ਅਤੇ ਭਗਵਾਨ ਨੇ ਕੀੜੀ ਦਾ ਰੂਪ ਧਾਰ ਕੇ ਨਾ ਥੰਮੇ ਦੇ ਉੱਤੇ ਤੁਰ ਕੇ ਵਿਖਾ ਦਿੱਤਾ ਵੀ ਇਹ ਠੰਡਾ ਹੀ ਲਾ ਲਾ, ਇਹਨੂੰ ਜੱਫੀ ਪਾ ਲਾ, ਕੋਈ ਗੱਲ ਨਹੀਂ। ਅਤੇ ਅੱਜ ਇਹਨਾਂ ਨੇ ਜੱਫੀ ਪਾ ਲਈ, ਕੀੜੀ ਤੁਰਦੀ ਵੇਖ ਕੇ ਜੱਫੀ ਪਾ ਲਈ, ਸਾਨੂੰ ਬੰਦੇ ਤੁਰਦੇ ਦਿਸਦੇ ਨੇ, ਅਸੀਂ ਫਿਰ ਨਹੀਂ ਉਹਦੇ ਨੂੰ ਤੁਰਦੇ। ਤਕੜੇ ਹੋ ਕੇ ਉੱਦਮ ਕਰੋ, ਉੱਦਮ ਕਰੋ ਵੱਡ ਭਾਗੀ ਹੋ, ਸਿਮਰੋ ਹਰੇ ਹਰੇ ਰਾਏ। ਉੱਦਮ ਕਰ ਹਰ ਜਾਪਣਾ, ਵੱਡ ਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਣਾ, ਮਤਲਬ ਜਨਮ ਜਨਮ ਦੀ ਕਾਟ। ਮੈਂ ਹਿਰਜ ਕਰਕੇ ਅੱਗੇ ਲਵਾਂਗਾ। ਬਹੁਤ ਕਿਰਪਾ ਕੀਤੀ ਹੈ ਜਿਹੜਾ ਇਹ ਸਮਾਂ ਦਿੱਤਾ, ਸਾਨੂੰ ਮਨੁੱਖ ਜਨਮ ਪ੍ਰਾਪਤ ਹੋਇਆ। ਤੁਸੀਂ ਵੇਖ ਲਓ ਭਈ ਤਰਲੇ ਕਰਦੇ ਫਿਰਦੇ ਨੇ, ਮੇਰੇ ਘਰ ਔਲਾਦ ਹੋਵੇ, ਕਈਆਂ ਦੇ ਨਹੀਂ ਹੁੰਦੀ, ਅਤੇ ਕੋਈ ਸਾਇੰਸ ਦਾ ਐਸਾ ਸਾਧਨ ਨਹੀਂ ਅੱਜ ਤੱਕ ਬਣਿਆ ਜਿਹੜਾ ਇਹ ਕਰ ਸਕੇ ਕਿ ਔਲਾਦ ਆਪਣੀ ਮਰਜ਼ੀ ਨਾਲ ਪੈਦਾ ਹੋਵੇ। ਸਗੁਰੂ ਨੇ ਆਪਣੇ ਹੱਥ 'ਚ ਜਿਹੜੀ ਡੋਰੀ ਰੱਖੀ ਹੈ, ਬੜੀ ਕਿਰਪਾ ਕੀਤੀ ਹੈ, ਮਨੁੱਖਾ ਜਨਮ ਪ੍ਰਾਪਤ ਹੋਇਆ, ਪ੍ਰਾਪਤ ਹੋ ਕੇ ਫਿਰ ਸਤਸੰਗ ਕਰਨ ਦਾ ਸਮਾਂ ਮਿਲਦਾ। ਤੁਸੀਂ ਜਿੰਨੇ ਇੱਥੇ ਇਸ ਪ੍ਰਯੋਗ 'ਚ ਆਏ ਹੋ, ਇਹ ਕੋਸ਼ਿਸ਼ ਕਰੋ ਵੀ ਤੁਹਾਡੇ ਹਰ ਇੱਕ ਦੇ ਹੱਥ 'ਚ ਮਾਲਾ ਹੋਵੇ ਅਤੇ ਤੁਰਿਆ ਫਿਰਦਾ ਮਾਲਾ ਫੇਰਦਾ ਹੋਵੇ, ਅਤੇ ਨਾਮ ਸਿਮਰਨ ਕਰਦਾ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਵਾਰ ਵਾਰ ਸੁਣਿਆ, ਭਈ ਜਿਹੜੇ ਪੁਰਾਣੇ ਸਿੰਘ ਸਨ ਉਹਦੇ ਵਾਸਤੇ, ਉਹਨਾਂ ਵਾਸਤੇ ਮਸ਼ਹੂਰ ਸੀ ਵੀ ਇਹ ਇਉਂ ਮੂੰਹ ਹਿਲਾਉਂਦੇ ਨੇ ਜਿਸ ਤਰ੍ਹਾਂ ਬੱਕਰੀ ਮੂੰਹ ਹਿਲਾਉਂਦੀ ਹੈ। ਸੰਗ ਸਾਨੂੰ ਟੀ ਵੀ 'ਤੇ ਸਿਨੇਮਾ ਵੇਖਣ ਲੱਗਿਆ ਨਹੀਂ ਆਉਂਦੀ, ਭਜਨ ਕਰਨ ਲੱਗਿਆ ਜ਼ਰੂਰ ਆਉਂਦੀ ਹੈ, ਇਹ ਨਹੀਂ ਆਉਣੀ ਚਾਹੀਦੀ। ਤਕੜੇ ਹੋ ਕੇ ਉੱਦਮ ਕਰੋ, ਨਾਲ ਹੀ ਇਹ ਅਰਦਾਸ ਕਰੋ ਸਗੁਰਾਂ ਚਰਨਾਂ 'ਚ ਕਿ ਸਾਡੇ ਅੰਦਰ ਜਿਹੜੇ ਸਾਡੇ ਦੁਸ਼ਮਣ ਨੇ, ਈਰਖਾ ਦੁਐਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਡੇ ਵਿੱਚ ਨਾ ਰਹਿਣ। ਕੁਛ ਕੋਸ਼ਿਸ਼ ਕਰੋ ਆਪਣੇ ਆਪ 'ਚ ਵੀ ਕਿ ਮੇਰੀ ਜੇ ਕਿਸੇ ਨਾਲ ਈਰਖਾ ਤਾਂ ਮੈਂ ਅੰਦਰੋਂ ਛੱਡਾਂ, ਜੇ ਮੇਰੇ ਅੰਦਰ ਕੋਈ ਲਾਲਚ ਹੈ ਤਾਂ ਮੈਂ ਉਹਨੂੰ ਅੰਦਰੋਂ ਛੱਡਾਂ। ਲਾਲਚ ਦੇ ਬਾਰੇ ਤੁਸੀਂ ਪੰਡਿਤ ਜੀ ਕੋਲ ਬੜਾ ਤਫਸੀਲ ਨਾਲ ਸੁਣਿਆ ਸੀ ਵੀ ਉਹ ਕੀ ਕਰ ਦਿੰਦਾ ਆਦਮੀ ਨੂੰ, ਅਤੇ ਗੁੱਸਾ ਕੀ ਕਰਦਾ, ਸਾਰਿਆਂ ਬਾਰੇ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਇਹ ਕੋਸ਼ਿਸ਼ ਕਰੋ ਵੀ ਇੱਥੇ ਜਿੰਨੇ ਹੁਣ ਥੋੜ੍ਹੇ ਜਿਹੇ ਦਿਨ ਰਹਿ ਗਏ ਨੇ, ਇਹਨਾਂ ਦਿਨਾਂ ਵਿੱਚ ਤਕੜੇ ਹੋ ਕੇ ਲਾਹਾ ਖੱਟੋ, ਅਤੇ ਜਿਹੜੇ ਬਾਹਰੋਂ ਆਉਣ ਵਾਲੇ ਵੀ ਵੇਖਣ, ਉਹ ਵੇਖਣ ਕਿ ਸਤਿਗੁਰੂ ਰਾਮ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਦੇ ਸਿੱਖ ਨੇ, ਉਹਨਾਂ ਦੇ ਅੰਦਰ ਜੇ ਇਹ ਗੱਲ ਆਵੇ ਸਤਿਗੁਰੂ ਉਹਨਾਂ ਦੇ ਅੰਦਰ ਆਉਣ ਤਾਂ ਉਹਨਾਂ ਦਾ ਵੀ ਭਲਾ ਹੋਵੇ ਤੁਹਾਡੇ ਕਰਕੇ। ਤਕੜੇ ਹੋ ਕੇ ਉੱਦਮ ਕਰੋ ਇਸ ਗੱਲ ਦਾ ਕਿ ਈਰਖਾ ਵਖੀਲੀ ਦੁਐਸ਼ ਨਿੰਦਾ ਚੁਗਲੀ ਇਹ ਇੰਨੇ ਦਿਨ ਬਿਲਕੁਲ ਹੀ ਇਹਨੂੰ ਤਿਲਾਂਜਲੀ ਦਿਓ, ਇੱਥੇ ਨਾ ਰਹੇ। ਤੁਸੀਂ ਵੇਖੋ ਕਿਸ ਤਰ੍ਹਾਂ ਡਰ ਅਤੇ ਭੈ ਪੀਤ ਹੋਏ ਹੋਏ ਨੇ ਲੋਕ ਪਲੇਗ ਤੋਂ ਇਸ ਵੇਲੇ, ਤੁਹਾਡੇ 'ਤੇ ਸਗੁਰਾਂ ਕਿਰਪਾ ਕੀਤੀ ਹੈ, ਅਰਦਾਸ ਕਰਿਆ ਕਰੋ ਸਗੁਰੂ ਕਿਰਪਾ ਕਰਨ 'ਤੇ ਇੱਥੇ ਸਾਡੇ ਵਿੱਚ ਬਿਲਕੁਲ ਇਹ ਚੀਜ਼ ਨਾ ਆਵੇ। ਕੋਈ ਸਗੁਰਾਂ ਦੀ ਰਜ਼ਾ ਨੂੰ ਰੋਕ ਨਹੀਂ ਸਕਦਾ, ਸਾਹਿਬ ਸੇਤੀ ਹੁਕਮ ਨਾ ਚੱਲਾ ਕਹੀ ਬਣਾਇਆ ਅਰਦਾਸ। ਮੈਂ ਤੁਹਾਡੇ ਕੋਲ ਇੰਨੀਆਂ ਅਰਜ਼ਾਂ ਕਰਨੀਆਂ ਸਨ, ਅਤੇ ਹੋਰ ਵੀ ਜਿਹੜੀਆਂ ਇਹਦੇ ਨਾਲ ਲੱਗਦੀਆਂ ਕਈ ਗੱਲਾਂ, ਜਦੋਂ ਆਦਮੀ ਕਿਸੇ ਰਸਤੇ 'ਤੇ ਤੁਰਦਾ ਹੈ ਨਾ, ਜੇ ਬਜਾਜੀ ਦੀ ਦੁਕਾਨ ਕਰਨ ਲੱਗਦਾ, ਕਈ ਵਾਰ ਉਹ ਨਾਲ ਦਿਆਂ ਨੂੰ ਪੁੱਛ ਕੇ ਕਰਦਾ ਕਿ ਕਿਸ ਤਰ੍ਹਾਂ ਮੈਂ ਮਾਲ ਵੇਚਾਂ, ਵੇਚਦਿਆਂ ਕਈ ਵਾਰ ਉਹਨੂੰ ਆਪ ਪਤਾ ਲੱਗਦਾ ਕਿ ਜੇ ਮੈਂ ਇਸ ਥਾਂ 'ਤੇ ਇੱਥੋਂ ਚੁੱਕ ਕੇ ਇੱਥੇ ਲਿਜਾਵਾਂ ਇੰਨਾ ਕਿਰਾਇਆ ਲੱਗਦਾ, ਇੱਥੋਂ ਥੋੜ੍ਹਾ ਲੱਗੇਗਾ ਕਿਰਾਇਆ, ਇੱਥੇ ਮਾਲ ਚੰਗਾ ਮਿਲਦਾ, ਫਿਰ ਕਈ ਗੱਲਾਂ ਆਪਣੇ ਆਪ ਉਹਨੂੰ ਪਤਾ ਲੱਗ ਜਾਂਦਾ। ਜਦੋਂ ਤੁਸੀਂ ਇੱਧਰ ਤੁਰੋਗੇ ਫਿਰ ਇੱਧਰ ਦਾ ਆਪਣੇ ਆਪ ਫਿਰ ਪਤਾ ਲੱਗਦਾ ਜਾਏਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ ਅਰਦਾਸ ਕਰੋ ਵੀ ਅਸੀਂ ਜਿੰਨੇ ਦਿਨ ਇੱਥੇ ਹੈਗੇ ਹਾਂ ਅਸੀਂ ਇਹ ਲਾਹ ਖੱਟੀਏ, ਮਨੁੱਖ ਜਨਮ ਦਾ ਭਜਨ ਬਾਣੀ ਕਰੀਏ, ਈਰਖਾ ਦੁਆਇਸ਼ ਛੱਡੀਏ। ਮੈਂ ਇਹੀ ਅਰਜ਼ੀ ਤੁਹਾਡੇ ਕੋਲ ਕਰਨੀ ਸੀ।
ਵੇਖੋ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਉਪਦੇਸ਼ ਸੁਣੋ ਤੁਸੀਂ ਭਈ ਭਰਥਰੀ ਸ਼ਿਵ ਜੀ ਦਾ ਭਗਤ ਸੀ ਅਤੇ ਉਹ ਬੜੀਆਂ 'ਚ ਬਹਿ ਕੇ ਤਪ ਕਰਦਾ ਸੀ ਬੈਠਾ, ਅਤੇ ਉਹ ਜਿਹੜੇ ਜਿਹੜੇ ਕੱਚੇ ਪਿੰਨ ਜਾ ਕੇ ਉੱਥੇ ਰੱਖ ਕੇ ਆਉਂਦੇ ਨੇ ਨਾ ਉਹਦੇ ਕੋਲ ਪਏ ਸਨ ਚਾਰ, ਅਤੇ ਸ਼ਿਵਜੀ ਅਤੇ ਪਾਰਵਤੀ ਆਏ ਅਤੇ ਪਾਰਵਤੀ ਨੇ ਆਖਿਆ ਜਿਹੜੇ ਭਗਤ ਨੂੰ ਮੈਂ ਵੇਖਾਂ ਤਾਂ ਸਹੀ। ਉਹਨੇ ਜਾ ਕੇ ਪਿੱਛੋਂ ਆਖਿਆ ਭਗਤਾ ਮੈਂ ਭੁੱਖੀ ਆਈ ਨੇ ਚਿਰ ਦੀ। ਉਹਨੇ ਆਖਿਆ ਵੀ ਮੈਂ ਤਿੰਨਾਂ ਨਾਲ ਗੁਜ਼ਾਰਾ ਕਰ ਲਵਾਂਗਾ, ਤੁਸੀਂ ਇਹ ਇੱਕ ਪਿੰਨ ਤੁਸੀਂ ਲੈ ਲਓ। ਉਹਨੇ ਆਖਿਆ ਨਹੀਂ ਇਹਦੇ ਨਾਲ ਨਹੀਂ ਗੁਜ਼ਾਰਾ ਹੁੰਦਾ। ਉਹਨੇ ਆਖਿਆ ਚੰਗਾ ਦੋ ਲੈ ਲਓ, ਅਖੀਰ ਤਿੰਨ ਲੈ ਲਓ। ਅਖੀਰ ਉਹਨੇ ਆਖਿਆ ਤੁਸੀਂ ਚਾਰੇ ਹੀ ਲੈ ਲਓ, ਮੈਂ ਅੱਜ ਉਸ ਤਰ੍ਹਾਂ ਹੀ ਰਹਿ ਪਵਾਂਗਾ ਅਤੇ ਦਾਨ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਅਤੇ ਜਿਨ੍ਹਾਂ ਨੇ ਰੋਕਣਾ ਉਹਨਾਂ ਨੂੰ ਵੀ ਸਗੁਰਾਂ ਦੀ ਰਜਾ ਹੈ। ਉਹ ਇਸ ਅਸਲ ਵਿੱਚ ਇਸੇ ਤਰ੍ਹਾਂ ਹੀ ਪਤਾ ਲੱਗਦਾ ਭਈ ਜਿਸ ਵੇਲੇ ਕੋਈ ਬਹੁਤ ਤੁਹਾਨੂੰ ਪਤਾ ਅੰਗਰੇਜ਼ਾਂ ਦਾ ਰਾਜ ਸੀ, ਜਿੰਨੀਆਂ ਗੋਲੀਆਂ ਵੱਜਦੇ ਸਨ ਜਿੰਨੀਆਂ ਰੋਕਾਂ ਪੈਂਦੀਆਂ ਸੀ ਉਨੇ ਉਹ ਬੰਦੇ ਤਗੜੇ ਹੋ ਕੇ ਦੇਸ਼ ਦੇ ਵਾਸਤੇ ਤਗੜਾ ਹੋ ਕੇ ਕੰਮ ਕਰਦੇ ਸਨ। ਅਤੇ ਇੱਥੋਂ ਤੱਕ ਵੀ ਭਾਈ ਹੀਰਾ ਸੁਰਾਂ ਨੇ ਆਖ ਦਿੱਤਾ ਜੇ ਸਾਨੂੰ ਤੂੰ ਮਾਰ ਵੀ ਲਏਗਾ ਤਾਂ ਕੀ ਫਰਕ ਪੈਣਾ, ਕਿਸੇ ਮਾਈ ਦਾ ਪੇਟ ਗੰਦਾ ਕਰਕੇ ਫਿਰ ਆ ਜਾਵਾਂਗੇ, ਜਿੰਨਾ ਚਿਰ ਤੈਨੂੰ ਕੱਢ ਨਹੀਂ ਲੈਂਦੇ ਜਾਂਦੇ ਨਹੀਂ ਇੱਥੋਂ ਅਸੀਂ। ਸੋ ਉਹ ਵੀ ਸਗੁਰਾਂ ਦੇ ਪਿਆਰੇ ਹੁੰਦੇ ਨੇ। ਸੋ ਇਸ ਲਈ ਤੁਸੀਂ ਤੁਹਾਨੂੰ ਬਹੁਤ ਕੁਝ ਦੱਸਿਆ ਗਿਆ ਦਾਨ ਬਾਰੇ ਅਤੇ ਸਗੁਰਾਂ ਦੇ ਉਪਦੇਸ਼ 'ਚ ਤੁਸੀਂ ਸੁਣੋ। ਸਗੁਰਾਂ ਨੇ ਆਖਿਆ ਇਹ ਕੋਈ ਦਾਨ ਨਹੀਂ, ਮੈਂ ਆਪਣੇ ਭਤੀਜੇ ਨੂੰ ਦੇ ਦਿੱਤਾ, ਆਪਣੀ ਲੜਕੀ ਨੂੰ ਦਾਨ ਕਰ ਦਿੱਤਾ, ਮੇਰਾ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ, ਇਹ ਦਾਨ ਨਹੀਂ। ਦਾਨ ਤਾਂ ਉਹ ਜਿਹੜਾ ਸਗੁਰਾਂ ਨੇ ਘਰ ਵਿੱਚ ਦੇਣਾ। ਤੁਸੀਂ ਹੁਣ ਇਹ ਵੇਖ ਲਓ ਤੁਹਾਡੇ ਸਾਹਮਣੇ ਚੀਜ਼ ਹੈ ਭਈ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਪਾਕਿਸਤਾਨ ਨੂੰ ਕੱਢ ਕੇ ਲਿਆਂਦਾ ਅਤੇ ਉਹਨਾਂ ਨੇ ਜਿਹੜੇ ਨੂੰ ਪਾਕਿਸਤਾਨ ਨੂੰ ਕੱਢ ਕੇ ਲਿਆਂਦਾ ਉਹਨਾਂ 'ਚੋਂ ਕਿੰਨੇ ਹੀ ਆਦਮੀ ਉਹ ਸਨ ਜਿਨ੍ਹਾਂ ਨੇ ਸਗੁਰਾਂ ਦੇ ਮੁਖਾਲਫ ਤਗੜਾ ਜਥਾ ਬਣਾ ਲਿਆ। ਅਤੇ ਇੱਕ ਭਾਈ ਵਜ਼ੀਰ ਸਿੰਘ ਨੇ ਅਰਜ਼ ਵੀ ਕੀਤੀ ਵੀ ਸੱਚੇ ਪਾਤਸ਼ਾਹ ਉਹਨਾਂ ਦੀ ਬਹੁਤੀ ਸੁਣੀ ਜਾਂਦੀ, ਸਾਡੀ ਕਿਉਂ ਨਹੀਂ ਸੁਣੀ ਜਾਂਦੀ? ਸਗੁਰਾਂ ਨੇ ਆਖਿਆ ਉਹ ਪਿਛਲਾ ਕੁਝ ਕੀਤਾ ਜਿਹੜਾ ਉਹਨਾਂ ਨੂੰ ਉਹ ਮਿਲਦਾ, ਜਗਤ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ, ਪਰ ਉਹ ਤਾਂ ਸਾਰਾ ਕੁਝ ਹੋ ਗਿਆ। ਲੇਕਿਨ ਜਿਨ੍ਹਾਂ ਨੇ ਮੁਖਾਲਫਤ ਕੀਤੀ ਉਹਨਾਂ ਦੇ ਕੀ ਹਾਲ ਹੋਏ ਇਹ ਤੁਸੀਂ ਬਹੁਤ ਪਿਛਲਾ ਇਤਿਹਾਸ ਨਹੀਂ, ਹੁਣ ਦਾ ਹੀ ਬਹੁਤ ਕੁਛ ਹੈਗਾ ਵੀ ਕੀ ਉਹਨਾਂ ਦੇ ਹਾਲ ਹੋਏ, ਮੈਂ ਇੱਥੇ ਇਹਦੇ ਬਾਰੇ ਕੁਛ ਨਹੀਂ ਦੱਸਣਾ। ਫਿਰ ਉਹ ਬੰਦੇ ਜਿਹੜੇ ਸਗੁਰਾਂ ਨੂੰ ਰੱਬ ਮੰਨਦੇ ਸਨ, ਬੰਦੇ ਵਰਗਾ ਵੀ ਨਹੀਂ ਮੰਨਿਆ, ਅਤੇ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਹੀ ਰਿਕਾਰਡ ਹੋਇਆ ਭਾਈ ਇੱਕ ਤਾਂ ਉਹਦੇ ਜਿਹੜੇ ਇਹਨਾਂ ਨੇ ਮੰਨਿਆ ਹੀ ਕੁਛ ਨਹੀਂ, ਪਰ ਜਿਹੜੇ ਮੰਨ ਕੇ ਫਿਰ ਮੁਕਰਦੇ ਨੇ ਬੇਮੁਖ ਹੁੰਦੇ ਨੇ, ਸਭ ਤੋਂ ਭੈੜਾ ਦਰਜਾ ਬੇਮੁਖ ਦਾ ਲਿਖਿਆ। ਅਤੇ ਬੰਦੇ ਉਹ ਬੰਦਿਆਂ ਵਰਗੇ ਹੁੰਦੇ ਨੇ, ਗੁਰਮੁਖ ਵੀ, ਮਨਮੁਖ ਵੀ, ਸਨਮੁਖ ਵੀ ਅਤੇ ਬੇਮੁਖ ਵੀ, ਪਰ ਉਹਨਾਂ ਦੇ ਅਹੁਦਿਆਂ ਦਾ ਫਰਕ ਫਰਕ ਹੁੰਦਾ। ਕੋਈ ਡਿਪਟੀ ਕਮਿਸ਼ਨਰ ਲੱਗਾ ਹੁੰਦਾ, ਕੋਈ ਚਪੜਾਸੀ ਲੱਗਾ ਹੁੰਦਾ, ਕੋਈ ਬੰਦੇ ਤਾਂ ਉਸ ਤਰ੍ਹਾਂ ਨਹੀਂ ਹੁੰਦੇ ਨੇ ਸਾਰੇ ਉਹ ਵੀ। ਤੋ ਜਦੋਂ ਅਰਦਾਸ ਕਰੀਦੀ ਉਦੋਂ ਇਹ ਜ਼ਰੂਰ ਆਖੀਦਾ ਵੀ ਸੱਚੇ ਪਾਤਸ਼ਾਹ ਸਾਨੂੰ ਬੇਮੁਖੀ ਤੋਂ ਰੱਖ ਲਈ, ਬੇਮੁਖ ਹੋ ਕੇ ਨਾ ਮਰੀਏ ਅਸੀਂ। ਸੋ ਤੁਸੀਂ ਕਈ ਸਿੰਘ ਉੱਥੇ ਗੱਲਾਂ ਬਾਤਾਂ ਜੀਵਨ ਨਗਰ ਵੀ ਕਈ ਕਰਦੇ ਨੇ, ਮੈਂ ਕਿਹਾ ਤੁਸੀਂ ਇਹ ਸੋਚੋ ਭਾਈ ਜੇ ਸੱਚੇ ਪਾਤਸ਼ਾਹ ਤੁਹਾਨੂੰ ਇੱਥੇ ਕੱਢ ਕੇ ਤੁਸੀਂ, ਮੈਂ ਵੱਡੇ ਜਿਹੜੇ ਉਹਨਾਂ ਨੇ ਬਜ਼ੁਰਗ ਨੇ ਨਾ, ਮੈਨੂੰ ਡਰ ਲੱਗਦਾ ਇਹ ਗੱਲ ਆਖਣ ਤੋਂ ਵੀ ਬਜ਼ੁਰਗ ਨਾ ਗੁੱਸੇ ਹੋਣ। ਉਹਨਾਂ ਦਾ ਕਸੂਰ ਬਹੁਤਾ ਬੱਚਿਆਂ ਨੂੰ ਉਹ ਦੱਸਦੇ ਨਹੀਂ, ਜੇ ਬੱਚਿਆਂ ਨੂੰ ਕਦੇ ਇਹ ਦੱਸਣ ਨਾ ਭਾਈ ਕਾਕਾ ਜੇ ਸਤਿਗੁਰੂ ਪ੍ਰਤਾਪ ਸਿੰਘ ਸਾਨੂੰ ਪਾਕਿਸਤਾਨ ਨੂੰ ਕੱਢ ਕੇ ਨਾ ਲੈਂਦੇ, ਤੁਹਾਨੂੰ ਤਾਂ ਜੰਮਣਾ ਹੀ ਨਹੀਂ ਸੀ, ਤੁਸੀਂ ਹੁਣ ਕਿੱਥੇ ਇੱਥੇ ਬੱਚਿਆਂ ਨੂੰ ਵੱਟ ਦਿੰਦੇ ਫਿਰਦੇ ਹੋ ਜਾਂ ਮੁਖਾਲਫਤ ਕਰਦੇ ਫਿਰਦੇ ਹੋ, ਤੁਹਾਨੂੰ ਜੰਮਣਾ ਹੀ ਨਹੀਂ ਸੀ ਜੇ ਸਗੁਰਾਂ ਨਾ ਸਾਨੂੰ ਕੱਢਿਆ ਹੁੰਦਾ ਉੱਥੋਂ। ਸੋ ਤਗੜੇ ਹੋ ਕੇ ਉੱਦਮ ਕਰੋ, ਦਾਨ ਕਰੋ, ਇਹ ਬਹੁਤ ਚੰਗੀ ਚੀਜ਼ ਹੈ, ਇਹ ਮਾੜੀ ਚੀਜ਼ ਨਹੀਂ। ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਤੁਸੀਂ ਸੁਣੋ, ਰਿਕਾਰਡ ਹੋਇਆ ਸੰਤ ਉੱਤਮ ਸਿੰਘ ਹੋਰੀ ਸਨ ਜਿਨ੍ਹਾਂ ਨੂੰ ਸਤਿਗੁਰੂ ਵੀਰ ਕਹਿੰਦੇ ਸਨ, ਜਿਹੜੇ ਪੰਜ ਚਾਰ ਰੂੜ ਸਿੰਘ ਰੂਖੜ ਅਤੇ ਮੈਨੂੰ ਸਾਰਿਆਂ ਦੇ ਨਾਂ ਨਹੀਂ ਯਾਦ, ਉਹ ਪੰਜ ਚਾਰ ਸਿੰਘ ਸਨ ਜਿਹੜੇ ਬਹੁਤ ਤਕੜੇ ਸਨ। ਜਿਹੜੇ ਸੰਤ ਉੱਤਮ ਸਿੰਘ ਹੋਰੀ ਸਨ ਉਹਨਾਂ ਬਾਰੇ ਸੱਚੇ ਪਾਤਸ਼ਾਹ ਨੇ ਦੱਸਿਆ ਵੀ 30 ਸੇਰ 35 ਸੇਰ ਕੜਾਹ ਪ੍ਰਸ਼ਾਦ ਛੱਕ ਕੇ ਬਾਕੀ ਪ੍ਰਸ਼ਾਦਾ ਪਾਣੀ ਵੀ ਵੱਖਰਾ ਛੱਕ ਜਾਂਦੇ ਨੇ, ਇੰਨੇ ਬਲਵਾਨ ਆਦਮੀ ਸਨ ਉਹ। ਪਰ ਨਾਲ ਸ਼ਰਧਾ ਵੀ ਇੰਨੀ ਸੀ ਵੀ ਗੱਡਾ ਭਰ ਕੇ ਰਸਦਾ ਸਣੇ ਬਲਦਾਂ ਹੀ ਅਸੀਂ ਲਿਆ ਕੇ ਦੇ ਦੇਣਾ, ਮੱਥਾ ਟੇਕ ਦੇਣਾ। ਦਾਨ ਕੀਤਾ, ਉਹ ਕਰਦਿਆਂ ਕਰਦਿਆਂ ਉਹਨਾਂ ਦੇ ਜ਼ਮੀਨ ਜਿਹੜੀ ਸੀ ਉਹ ਸਾਰੀ ਵਿਕ ਗਈ ਜਾਂ ਕੋਲ ਨਹੀਂ ਰਹੀ। ਸੱਚੇ ਪਾਤਸ਼ਾਹ ਉਪਦੇਸ਼ 'ਚ ਰਿਕਾਰਡ ਹੋਇਆ, ਸਗੋਂ ਉਹਨਾਂ ਨੇ ਆਖਿਆ ਫਿਰ ਉਹਨਾਂ ਨੇ ਗਾਜਰਾਂ ਮੂਲੀਆਂ ਬੀਜ ਕੇ ਉਹਦੇ ਨਾਲ ਗੁਜ਼ਾਰਾ ਕਰਨਾ, ਉਹਦੇ 'ਚੋਂ ਫਿਰ ਦਾਨ ਕਰਨਾ। ਅਤੇ ਫਿਰ ਸਗੋਂ ਦੀ ਕਿਰਪਾ ਨਾਲ ਉਹਨਾਂ ਦੇ ਪਿੰਡ ਵਿੱਚ ਉਨਾ ਧੰਨਵਾਨ ਕੋਈ ਨਹੀਂ ਰਿਹਾ, ਕਿਉਂਕਿ ਸਾਧ ਸੰਗਤ ਨੂੰ ਦਾਨ ਕੀਤਾ ਸੀ। ਇੱਕ ਪਰਖ ਹੈ, ਪਰਖੀ ਸ਼ਬਦ ਦਾ ਪਤਾ ਉਹਨਾਂ ਨੂੰ, ਜਿਹੜੇ ਕੋਈ ਆੜਤੀ ਨੇ ਜਾਂ ਉੱਥੇ ਜਾਂਦੇ ਉਹਨਾਂ ਨੂੰ ਪਰਖੀ ਇੱਕ ਤਿੱਖਾ ਜਿਹਾ ਹਥਿਆਰ ਹੁੰਦਾ, ਉਹਨੂੰ ਬੋਰੀ ਵਿੱਚ ਵਾੜਦੇ ਨੇ, ਜ਼ੋਰ ਨਾਲ ਬੋਰੀ 'ਚ ਵਾੜਦੇ ਨੇ, ਅਤੇ ਉਹਦੇ ਜੇ ਨਾਲੀ ਜੀ ਹੁੰਦੀ ਉਹਦੇ ਵਿੱਚ ਦਾਣੇ ਕੱਢ ਕੇ ਬਾਹਰ ਲੈ ਆਉਂਦੇ ਨੇ। ਅਤੇ ਉਹ ਤਕਲੀਫ ਬੋਰੀ ਨੂੰ ਕਾਫੀ ਹੁੰਦੀ ਹੋਣੀ ਇਸ ਗੱਲ ਨਾਲ, ਪਰ ਜੇ ਦਾਣੇ ਬਾਹਰ ਪਰਖਦੇ ਨੇ ਠੀਕ ਨੇ ਤਾਂ ਫਿਰ ਉਹ ਸਾਰਾ ਕੰਮ ਠੀਕ ਹੋ ਜਾਂਦਾ। ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਈ ਵਾਰ ਸਾਡੀ ਪਰਖ ਵੀ ਹੁੰਦੀ ਹੈ, ਸਗੁਰੂ ਕਿਰਪਾ ਕਰੇ ਅਰਦਾਸ ਕੀਤੀ ਜਾਵੇ ਵੀ ਉਹ ਵੀ ਪਰਖ ਸਾਡੀ ਪੂਰੀ ਹੋਵੇ ਅਤੇ ਅਸੀਂ ਸਗਰਾਂ ਵਾਲੇ ਪਾਸੇ ਰਹੀਏ। ਹਰ ਸਮੇਂ ਦੇ ਵਿੱਚ ਜਿੰਨੇ ਸਤਿਗੁਰੂ ਆਏ ਨੇ ਉਹਨਾਂ ਦੀ ਉਹਨਾਂ 'ਤੇ ਸ਼ਰਧਾ ਵੀ ਬੜੀ ਸੀ, ਮੁਖਾਲਫਤ ਵੀ ਬੜੀ ਹੋਈ ਹੈ। ਸਤਿਗੁਰੂ ਰਾਮ ਸਿੰਘ ਬਾਰੇ ਤੁਸੀਂ ਪੜ੍ਹੋ ਕਿੰਨੀ ਮੁਖਾਲਫਤ ਹੋਈ, ਗੁਰੂ ਅਰਜਨ ਸਿੰਘ ਸੱਚੇ ਪਾਤਸ਼ਾਹ ਦੇ ਘਰ ਹੀ ਬੀਬੀ ਜਿਹੜੀ ਸੀ ਸਤਿਗੁਰੂ ਰਾਮ ਸਿੰਘ ਦੀ, ਉਹ ਗੁਰੂ ਅਰਜਨ ਸਿੰਘ ਨੂੰ ਪ੍ਰਸ਼ਾਦਾ ਛਕਣ ਨਹੀਂ ਸੀ, ਪ੍ਰਸ਼ਾਦਾ ਛਕਣ ਆਉਣਾ ਅਤੇ ਛਿੱਬੀਆਂ ਦੇਣੀਆਂ ਮੂੰਹ 'ਤੇ ਅਤੇ ਆਖਣਾ ਹਰੀਆ ਤੋਤਿਆ ਤੂੰ ਇੱਥੇ ਕਿੱਥੇ ਰਹਿ ਗਿਆ, ਬਾਗਾਂ ਦੇ ਮਾਲੀ ਚਲੇ ਗਏ ਅਤੇ ਘਰ ਕੀ ਅੱਗੇ ਹੋਏ ਸ਼ਬਦ, ਬੜੇ ਭੈੜੇ ਭੈੜੇ ਸ਼ਬਦ ਵਰਤਣੇ। ਪਰ ਧੰਨ ਸਤਿਗੁਰੂ, ਇੱਕ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਪ੍ਰਸ਼ਾਦਾ ਛਕਣ ਨਾ ਆਉਣਾ ਕਈ ਕੀ ਦੇਣ। ਇਸ ਵਾਸਤੇ ਭਈ ਕੁੜੀ ਔਖੀ ਹੁੰਦੀ ਹੈ, ਉਹ ਵੀ ਉਹਨਾਂ ਦੀ ਰਜਾਇਤ ਘਰ 'ਚੋਂ ਹੀ ਪੈਦਾ ਕਰ ਦਿੰਦੇ ਨੇ ਮੁਖਾਲਫਤ ਵੀ, ਪਰ ਉਹਨਾਂ ਦਾ ਹਾਲ ਠੀਕ ਨਹੀਂ ਰਹਿੰਦਾ ਇੱਥੇ ਵੀ ਅਤੇ ਅੱਗੇ ਜਾ ਕੇ ਵੀ। ਸੋ ਤੁਸੀਂ ਦਾਨ ਬਾਰੇ ਸਾਰਾ ਕੁਛ ਤਗੜੇ ਹੋ ਕੇ ਉੱਦਮ ਕਰੋ, ਇੱਕ ਦੂਜੇ ਨੂੰ ਬਾਂਹ ਫੜ ਕੇ ਉਠਾਓ। ਤੁਸੀਂ ਸਿਨੇਮਾ ਵੇਖਣ ਨੂੰ ਲੈ ਜਾਂਦੇ ਹੋ, ਸ਼ਰਾਬ ਪੀਣ ਨੂੰ ਲੈ ਜਾਂਦੇ ਹੋ, ਸ਼ਿਕਾਰ ਖੇਡਣ ਨੂੰ ਲੈ ਜਾਂਦੇ ਹੋ, ਨਿੰਦਿਆ ਚੁਗਲੀ ਅਤੇ ਲੜਾਈ ਕਰਨ ਵਾਸਤੇ ਬੰਦੇ ਲੈ ਜਾਂਦੇ ਹੋ, ਦਾਨ ਕਰਨ ਵਾਸਤੇ ਤਗੜੇ ਹੋ ਕੇ ਉੱਦਮ ਕਰੋ, ਇੱਕ ਦੂਜੇ ਦੀ ਬਾਂਹ ਫੜ ਕੇ ਉਠਾਓ ਉਹਨੂੰ ਵੀ ਦਾਨ ਕਰ ਤਗੜਾ ਹੋ ਕੇ। ਸੋ ਇਹ ਤੁਹਾਨੂੰ ਇੱਕੋ ਹੀ ਗੱਲ ਯਾਦ ਰੱਖਣੀ ਚਾਹੀਦੀ ਹੈ, ਕਿੱਡੀ ਬਹੁਤ ਵੱਡੀ ਗੱਲ ਲਿਖੀ ਸਗੁਰਾਂ ਨੇ, ਨਾਨਕ ਘਰ ਹੀ ਬੈਠਿਆ ਸੋ ਪਾਈਐ ਜੇ ਨੀਅਤ ਰਾਸ ਕਰੇ। ਨੀਅਤ ਰਾਸ ਹੋਵੇ ਤਾਂ ਫਿਰ ਉਹਦਾ ਕੁਛ ਨਹੀਂ ਵਿਗੜਦਾ, ਉਹ ਨੀਅਤ ਆਪਣੀ ਤੁਹਾਨੂੰ ਪਤਾ ਤੁਸੀਂ ਕਿੰਨਾ ਦਾਨ ਕਰ ਸਕਦੇ ਹੋ। ਇਹ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਇੱਕ ਸਿੰਘ ਉੱਥੇ ਜੀਵਨ ਨਗਰ ਮੈਨੂੰ ਆਖਣ ਲੱਗਾ ਜੀ ਦਾਨ ਫਿਰ ਇਸ ਤਰ੍ਹਾਂ ਕਰੀਦਾ ਨਾ ਭਈ ਸਾਰਾ ਖਰਚਾ ਘਰ ਦਾ ਕੱਢ ਕੇ ਅਤੇ ਜਿਹੜਾ ਬਚੇ ਫਿਰ ਉਹ ਦਾਨ ਕਰੀਦਾ ਨਾ, ਘਰ 'ਚ ਤਾਂ ਖਰਚੇ ਅਸੀਂ ਇੰਨੇ ਕਰ ਲੈਂਦੇ ਹਾਂ ਵੀ ਸਾਨੂੰ ਉਧਾਰ ਚੁੱਕਣਾ ਪੈਂਦਾ ਹਰ ਮਹੀਨੇ ਵੀ ਆਹ ਅਗਲੀ ਫਸਲ 'ਤੇ ਦੇ ਦਿਆਂਗੇ, ਆਹ ਆਹ ਤਾਂ ਮੈਂ ਭੈੜੀ ਮੁੱਲ ਲੈ ਲਈ ਹੈ, ਦਾਨ ਕਿੱਥੋਂ ਕਰੇਗਾ ਉਹ ਆਦਮੀ। ਮੈਂ ਉਸ ਬੰਦੇ ਨੂੰ ਇਹ ਗੱਲ ਆਖੀ ਵੀ ਜਿਹੜੇ ਬੰਦੇ 2 ਸਾਲ 2.5 ਸਾਲ ਦੀ ਝੋਟੀ ਦਾਨ ਕਰਦੇ ਨੇ ਨਾ, ਝੋਟੀ ਵੇਚਦੇ ਨੇ, ਵੇਚ ਕੇ ਝੋਟੀ ਅਤੇ ਉਹਦੇ 'ਚੋਂ ਦਸਵੰਧ ਕੱਢ ਕੇ ਦਿੰਦੇ ਨੇ, ਉਸ ਝੋਟੀ ਨੇ ਤਾਂ ਕੋਈ ਅੱਗੇ ਜੇ ਕੱਟਾ ਖੱਟੀ ਵੀ ਨਹੀਂ ਜੰਮਿਆ ਅਤੇ ਉਹਨੇ ਕੋਈ ਦੁੱਧ ਵੀ ਨਹੀਂ ਦਿੱਤਾ, ਉਹਨੇ ਕੁਛ ਵੀ ਨਹੀਂ ਦਿੱਤਾ ਹੁੰਦਾ ਜੇ, ਅਤੇ ਫਿਰ ਉਹਦੇ 'ਚੋਂ ਕਿਸ ਨੂੰ ਦਾਨ ਕਰ ਦਿੰਦੇ ਨੇ ਬਈ। ਫਿਰ ਉਹਦੇ ਗੱਲ ਤਾਂ ਠੀਕ ਹੈ, ਪਰ ਇਹ ਸਮਝਣ ਵਾਲੀ ਗੱਲ ਹੀ ਹੈ, ਜਦੋਂ ਮੱਤ ਦੂਜੇ ਪਾਸੇ ਲੱਗ ਜਾਂਦੀ ਹੈ ਪੁੱਠੇ ਪਾਸੇ, ਫਿਰ ਆਦਮੀ ਜੇ ਹੁਣ ਆਦਮੀ ਲਹਿੰਦੇ ਪਾਸੇ ਨੂੰ ਮੂੰਹ ਕਰਕੇ ਤੁਰੇ ਅਤੇ ਉਹ ਆਖੇ ਮੈਂ ਚੜ੍ਹਦੇ ਪਹੁੰਚ ਜਾਵਾਂ, ਉਹ ਨਹੀਂ ਕਦੇ ਪਹੁੰਚ ਸਕਦਾ, ਉਹ ਲਹਿੰਦੇ ਪਾਸੇ ਜਾਏਗਾ। ਪਰ ਜੇ ਮੂੰਹ ਸਿੱਧਾ ਰਵੇ, ਮੈਂ ਅੱਗੇ ਵੀ ਕਈ ਵਾਰਾਂ ਇਹ ਪ੍ਰਮਾਣ ਦਿੱਤਾ, ਹਵਾਈ ਜਹਾਜ਼ ਦੇ ਵਿੱਚ ਇੱਕ ਆਲਾ ਐਸਾ ਲੱਗਾ ਹੁੰਦਾ ਜਿਹੜਾ ਉਹਦੇ ਮੂੰਹ ਨੂੰ ਜਿੱਧਰ ਨੂੰ ਜਾਣਾ ਹੁੰਦਾ ਉੱਧਰ ਨੂੰ ਸਿੱਧਾ ਰੱਖਦਾ। ਕਈ ਵਾਰ ਹਵਾ ਆਉਂਦੀ ਹੈ ਹਵਾਈ ਜਹਾਜ਼ ਨੂੰ ਧੱਕ ਕੇ ਐਮ ਨੂੰ ਲੈ ਜਾਂਦੀ ਹੈ, ਐਮ ਨੂੰ ਲੈ ਜਾਂਦੀ ਹੈ, ਵਕਤ ਲੱਗ ਜਾਂਦਾ ਪਰ ਉਹਦਾ, ਕਿਉਂਕਿ ਮੂੰਹ ਸਿੱਧਾ ਹੁੰਦਾ ਪਹੁੰਚਦਾ ਉੱਥੇ ਹੀ ਜਿੱਥੇ ਮੂੰਹ ਸਿੱਧਾ ਹੁੰਦਾ। ਸਾਡਾ ਮੂੰਹ ਸਿੱਧਾ ਹੋਣਾ, ਕੱਲ੍ਹ ਸਗੁਰਾਂ ਨੇ ਉਪਦੇਸ਼ ਤੋਂ ਸੁਣਿਆ ਸੀ, ਇੱਕ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਭਜਨ ਪੁੱਛਣ ਲੱਗਿਆ ਅਤੇ ਆਖਣ ਲੱਗਿਆ ਜੀ ਮੇਰੇ ਕੋਲੋਂ ਝਾਲ ਨਹੀਂ ਚੱਲੀ ਜਾਣੀ ਸਿੱਖਾਂ ਦੀ। ਸਗੁਰਾਂ ਹੁਕਮ ਦਿੱਤਾ ਵੀ ਬਈ ਮੂੰਹ ਸਿੱਧਾ ਰਹਿਣਾ ਚਾਹੀਦਾ, ਨੀਅਤ ਰਾਸ ਹੋਣੀ ਚਾਹੀਦੀ ਹੈ, ਪਾਣੀ ਦਾ ਛੰਨਾ ਲੈ ਕੇ ਖੁਸ਼ੀ ਨਾਲ ਮਿਲ ਪਏ ਤਾਂ ਉਹ ਹੀ ਸਾਰਿਆਂ ਨਾਲ ਬਹੁਤ ਵੱਡੀ ਗੱਲ ਹੈ। ਸੋ ਤੁਸੀਂ ਤਕੜੇ ਉੱਦਮ ਕਰੋ ਅਤੇ ਇਹਨੂੰ ਇਹ ਚਾਹੀਦਾ ਸਰ ਜੇ ਹੈ ਵੀ ਤੁਸੀਂ ਸਾਨੂੰ ਤੰਗ ਕਰੋ ਵੀ ਤੁਸੀਂ ਸਾਡਾ ਦਾਨ ਲੈਂਦੇ ਕਿਉਂ ਨਹੀਂ ਗਏ। ਮੈਨੂੰ ਇੱਕ ਵਾਰ ਥੋੜ੍ਹਾ ਜਿਹਾ ਬੁਖਾਰ ਸੀ, ਮੈਂ ਲਖਨਊ ਗਿਆ ਸਾਂ, ਉੱਥੇ ਇੱਕ ਸਿੰਘ ਸੀ, ਮੈਂ ਕਿਹਾ ਮੈਂ ਜਾ ਨਹੀਂ ਸਕਦਾ। ਕਹਿੰਦਾ ਜਿਹੜੇ ਸਤਿਗੁਰੂ ਰਾਮ ਸਿੰਘ ਦੀ ਆ ਜਿਹੜੀ ਚੀਜ਼ ਆ ਮਾਨਤਾ, ਇਹ ਫਿਰ ਕਿਹਨੇ ਲੈਣੀ ਜੇ ਤੂੰ ਨਹੀਂ ਜਾ ਸਕਦਾ ਤੇ। ਮੈਂ ਗੱਲ ਠੀਕ ਹੈ, ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਹੈ ਵੀ ਤੁਸੀਂ ਆਖੋ ਵੀ ਆ ਸਾਡੇ ਇਲਾਕੇ 'ਚ ਇੰਨਾ ਕੁਛ ਹੈਗਾ ਅਤੇ ਉੱਥੇ ਸੂਬਾ ਨਹੀਂ ਕੋਈ ਲੈ ਕੇ ਜਾਂਦਾ ਜਾਂ ਉੱਥੇ ਉਗਰਾਹੀ ਨਹੀਂ ਹੁੰਦੀ, ਤੁਸੀਂ ਆਪ ਆ ਕੇ ਸਾਰੀ ਗੱਲ ਕਰੋ। ਜਿਸ ਤਰ੍ਹਾਂ ਤੁਸੀਂ ਇਹ ਆਖਦੇ ਹੋ ਨਾ ਮੇਰਾ ਬੱਚਾ ਬਿਮਾਰ ਹੈ ਉਹਨੂੰ ਹਸਪਤਾਲ ਦਾਖਲ ਕਰਾ ਦਿਓ, ਮੇਰਾ ਬੱਚਾ ਜਿਹੜਾ 10 ਜਮਾਤਾਂ ਪੜ੍ਹਿਆ ਉਹਨੂੰ ਨੌਕਰੀ ਲਵਾ ਦਿਓ, ਮੇਰਾ ਬੱਚਾ ਫਲਾਣੇ ਥਾਂ ਉਹਦੀ ਬਦਲੀ ਕਰਾ ਦਿਓ, ਜਿਸ ਤਰ੍ਹਾਂ ਇਹ ਫਿਕਰ ਕਰ ਦਿਓ। ਇਦੋਂ ਵੱਧ ਇਹ ਫਿਕਰ ਕਰੋ, ਦਾਨ ਦਾ ਫਿਕਰ ਕਰੋ, ਅਤੇ ਇਹ ਬਦਲੀਆਂ ਅਦਲੀਆਂ ਸਾਰੀਆਂ ਆਪਣੇ ਆਪ ਸਗਰੂ ਕਿਰਪਾ ਕਰਕੇ ਹੁੰਦਾ। ਉੱਥੇ ਆਟੋਮੈਟਿਕ ਸਭ ਚੀਜ਼ਾਂ ਲੱਗੀਆਂ ਨੇ, ਕੰਪਿਊਟਰ ਲੱਗੇ ਨੇ, ਉਹ ਆਪਣੇ ਆਪ ਕੰਮ ਕਰਦੇ ਨੇ ਸਾਰਾ। ਸੋ ਤੁਹਾਨੂੰ ਮੈਂ ਇਹੀ ਅਰਜ਼ ਕਰਨੀ, ਤਕੜੇ ਹੋ ਗਏ, ਦਾਨ ਦੀ ਗੱਲ ਤੁਰੀ ਹੈ। ਮਲੇਰਕੋਟਲਾ ਮੇਰਾ ਇਹ ਜੀ ਕਰਦਾ, ਇਹ ਪਤਾ ਨਹੀਂ ਸਗਰਾਂ ਨੇ ਕਿਸ ਤਰ੍ਹਾਂ ਜੋ ਰਜਾਇਆ ਹੋਣਾ, ਤਾਂ ਉਹ ਕੁਛ ਹੀ ਹੈ ਵੀ ਮਲੇਰਕੋਟਲੇ 35-40 ਲੱਖ ਰੁਪਈਆ ਗੌਰਮੈਂਟ ਨੇ ਦਿੱਤਾ, ਮੈਨੂੰ ਪੂਰਾ ਨਹੀਂ ਪਤਾ ਕਿੰਨਾ ਦਿੱਤਾ। ਅਤੇ ਮੇਰਾ ਇਹ ਜੀ ਕਰਦਾ ਵੀ ਉਹ ਜਿਹੜਾ 35-40 ਲੱਖ ਰੁਪਈਆ ਨਾ, ਉਹ ਸਾਰਾ ਗੌਰਮੈਂਟ ਨੂੰ ਵਾਪਸ ਕਰ ਦਈਏ ਅਤੇ ਆਪਣਾ ਸਾਰਾ ਲਾ ਕੇ ਉੱਥੇ ਉਹ ਮਲੇਰਕੋਟਲਾ ਸਾਡਾ ਬਣੇ, ਅਤੇ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਨੇ ਕੁਰਬਾਨੀ ਵਾਸਤੇ ਕੁਛ ਜਿਹੜੇ ਪਿਛਲੇ ਜਿਨ੍ਹਾਂ ਨੇ ਸਿਰ ਦੇ ਦਿੱਤੇ ਨੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ, ਜਿਨ੍ਹਾਂ ਨੇ ਆਪਣੇ ਦੁੱਖ ਸਹੇ ਨੇ, ਸਾਰੇ ਕਸ਼ਟ ਸਹੇ ਨੇ, ਬੇੜੀਆਂ ਹਥਕੜੀਆਂ ਲਵਾ ਕੇ ਭੁੱਖੇ ਰਹੇ ਨੇ, ਉਹ ਉਹਨਾਂ ਦਾ ਕੁਛ ਮੁੱਲ ਅਸੀਂ ਵੀ ਮੋੜੀਏ। ਉਹਨਾਂ ਨੇ ਦਾਨ ਆਪਣੀ ਜਾਨ ਦਾਨ ਕੀਤੀ ਹੈ, ਤਕਲੀਫ ਸਹੀ ਆਪਣੇ ਸਿਰ 'ਤੇ, ਅਸੀਂ ਸਿਰਫ ਪੈਸੇ ਦੇਣੇ ਨੇ। ਤਕੜੇ ਉੱਦਮ ਕਰੋ ਅਤੇ ਉਹ ਸਾਰਾ ਮਲੇਰਕੋਟਲੇ ਦਾ, ਅੰਮ੍ਰਿਤਸਰ ਦਾ, ਲੁਧਿਆਣੇ ਦਾ, ਰਾਏਕੋਟ ਦਾ ਸਾਰਾ ਕੁਛ ਬਣਨਾ ਹੈ ਜੀ। ਤਕੜੇ ਉੱਦਮ ਕਰਕੇ ਹੋਰ ਸਾਰੀਆਂ ਗੁਰਾਈਆਂ ਇਸੇ ਵਾਸਤੇ ਬੰਦ ਕੀਤੀਆਂ ਨੇ ਵੀ ਸਹੀ ਰੂਪ ਵਿੱਚ ਗੱਲ ਇਹ ਹੈ ਵੀ ਜੇ ਦਾਨ ਕਰ ਦਿਓ ਦਸਵੰਧ ਤਾਂ ਕੋਈ ਲੋੜ ਨਹੀਂ ਕਿਸੇ ਗੁਰਾਈ ਦੀ, ਸਾਰਾ ਕੁਛ ਠੀਕ ਹੁੰਦਾ। ਜਿਹੜਾ ਇੱਥੇ ਸਮਝੋ ਬਿਮਾਰ ਆਉਂਦੇ ਨੇ, 15-14 ਲੱਖ ਖਰਚਾ ਹੁੰਦਾ, ਉਹ ਸਾਹ ਹੁੰਦਾ ਹੀ ਉਹ ਖਰਚਾ ਹੁੰਦਾ। ਜਿਹੜਾ ਬਿਮਾਰ ਹੁੰਦਾ, ਬਿਮਾਰ ਨੂੰ ਤਾਂ ਤੁਸੀਂ ਸੁਣਿਆ ਸੀ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਗੁਰੂ ਅਰਜਨ ਦਾ, ਅਤੇ ਨਾਲੇ ਅਲੀ ਦਾ ਪ੍ਰਸੰਗ ਸੁਣਿਆ ਇਸ ਤਰ੍ਹਾਂ ਵੀ ਉਹ ਘਰ ਦੀ ਬਿਮਾਰ ਹੈ ਅਤੇ ਅਨਾਰ ਨਾਲ ਉਹਨੇ ਰਾਜੀ ਹੋਣਾ, ਅਨਾਰ ਲੈ ਕੇ ਜਦੋਂ ਚੱਲਿਆ ਤਾਂ ਰਾਜ ਬੰਦਾ ਕਰਾਉਂਦਾ ਮਿਲ ਗਿਆ ਇੱਕ ਬੜਾ। ਉਹਨੇ ਆਖਿਆ ਤੂੰ ਕਿਹੜੀ ਗੱਲ ਕਰਾਉਂਦਾ? ਉਹਨੇ ਆਖਿਆ ਛੱਡ, ਤੇਰੇ ਵਗੈਰਾ ਚਲੇ ਗਏ ਨੇ ਬੜੇ ਅੱਗੇ ਕਰਕੇ, ਤੂੰ ਕੀ ਲੈਣਾ ਇਸ ਗੱਲ ਤੋਂ? ਉਹਨੇ ਆਖਿਆ ਨਹੀਂ, ਮੈਨੂੰ ਤੂੰ ਦੱਸ। ਉਹਨੇ ਆਖਿਆ ਮੈਂ ਅਨਾਰ ਨਾਲ ਹੀ ਰਾਜੀ ਹੋਣਾ ਅਤੇ ਅਨਾਰ ਮੈਨੂੰ ਦੇ ਦੇ। ਅਨਾਰ ਉਹਨੂੰ ਦਿੱਤਾ ਸਾਰਾ, ਜਾ ਕੇ ਘਰ ਗਿਆ ਅਤੇ ਘਰ ਵਾਲੀ ਰਾਜੀ ਹੋ ਗਈ। ਇਹ ਦਾਨ ਕਰਨਾ, ਬਿਮਾਰ ਦੀ ਸੇਵਾ ਕਰਨੀ, ਗਰੀਬ ਦੀ ਸੇਵਾ ਕਰਨੀ, ਸਭ ਤੋਂ ਵੱਡੀ ਚੀਜ਼ ਸਗੁਰਾਂ ਨੇ ਦਿੱਤੀ ਹੈ। ਕਿਰਪਾ ਕਰੋ, ਤਗੜੇ ਹੋ ਕੇ ਸਗੁਰਾਂ ਦੇ ਉਪਦੇਸ਼ ਬੜੇ ਸੁਣਦੇ ਆ, ਸਾਰੇ ਤਾਂ ਨਹੀਂ ਮੰਨੇ ਜਾਂਦੇ ਪਰ ਜਿੰਨੇ ਕੁ ਮੰਨੇ ਜਾ ਸਕਣ ਉਹ ਸਾਡੇ ਵਾਸਤੇ ਲਾਏ ਅਤੇ ਸੁੱਖ ਦਾ ਫਾਇਦਾ ਹੈ। ਅੱਜ ਦਾ ਬੀਜਿਆ ਜਿਹੜਾ ਉਹ ਕੱਲ੍ਹ ਨੂੰ ਅਸਾਂ ਵੱਢਣਾ, ਜੇ ਨਿੰਦਿਆ ਚੁਗ ਲਈ, ਈਰਖਾ ਬੀਜ ਲਈ ਤਾਂ ਉਹ ਵੱਢਣੀ ਹੈ, ਅਤੇ ਜੇ ਦਾਨ ਕਰਕੇ ਬੀਜਿਆ ਤਾਂ ਉਹ ਵੱਢਣਾ। ਮੈਂ ਸਿਰਫ ਤੁਹਾਨੂੰ ਇਹੀ ਅਰਜ਼ ਕਰਕੇ ਅੱਗੇ ਲਵਾਂਗਾ। ਸਾਧ ਸੰਗਤ ਜੀ, ਰਾਗੀ ਸਿੰਘਾਂ ਨੇ ਜਿਹੜਾ ਸ਼ਬਦ ਪੜ੍ਹਿਆ ਕਬੀਰ ਜੀ ਦਾ, ਤੁਸੀਂ ਸੁਣ ਹੀ ਲਿਆ, ਕੋਈ ਕਿਸੇ ਦਾ ਨਹੀਂ ਹੁੰਦਾ, ਇੱਥੇ ਛੱਡ ਜਾਂਦੇ ਨੇ ਸਾਰੇ। ਪਰ ਜਿਹੜਾ ਉਹ ਥਾਂ ਹੈ ਨਾ ਜਿੱਥੇ ਜਾਣਾ ਹੈ, ਉੱਥੇ ਬਿਲਕੁਲ ਹੀ ਕੋਈ ਨਾਲ ਨਹੀਂ ਜਾਂਦਾ। ਬਹੁਤ ਕੋਸ਼ਿਸ਼ਾਂ ਕਰਨ 'ਤੇ ਵੀ ਉੱਥੇ ਆਦਮੀ ਨਹੀਂ ਕਿਸੇ ਦੀ ਕੋਈ ਮਦਦ ਕਰ ਸਕਦਾ। ਜੋ ਕੁਛ ਬਾਣੀ ਦੁਆਰਾ ਸਾਨੂੰ ਸਗੁਰਾਂ ਨੇ ਦੱਸਿਆ ਹੈ, ਜੋ ਕੁਛ ਸਾਧ ਸੰਗਤ ਦੀ ਕਿਰਪਾ ਨਾਲ ਸਾਧੂਆਂ ਤੋਂ ਸੁਣਿਆ ਹੈ, ਜਿਹੜੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਵੇਖੇ ਨੇ ਕਿ ਉਹਨੂੰ ਜਮਾਂ ਨੇ ਡੰਡੇ ਵੀ ਮਾਰ ਦਿੱਤੇ, ਦਿਸੇ ਵੀ ਨਹੀਂ, ਉਹਦੇ ਲਾਸ਼ਾਂ ਵੀ ਪੈ ਗਈਆਂ, ਆਖਿਆ ਵੀ 2 ਮਹੀਨੇ ਕਰ ਜੋਗਾ ਕਰ ਚੁੱਲੇ ਹਾਂ, ਜੇ ਸਗੁਰਾਂ ਦਾ ਨਾਂ ਲਿਆ ਤਾਂ ਉਹਨੂੰ ਉਹਨਾਂ ਨੇ ਛੱਡ ਵੀ ਦਿੱਤਾ ਅਤੇ ਵਾਪਸ ਵੀ ਉਹ ਆ ਗਿਆ ਸਰੀਰ ਵਿੱਚ। ਸੰਤ ਨਗਰ ਹੈਗਾ ਸਿੰਘ, ਉਹ ਜਿਹਦੀ ਮਰਜ਼ੀ ਉਹਨੂੰ ਜਰਾ ਪੁੱਛ ਲਿਓ ਜਾ ਕੇ, ਜਾ ਕੇ ਮਲੂਕ ਸਿੰਘ ਉਜਾਗਰ ਸਿੰਘ ਦਾ ਲੜਕਾ ਵਰਨਾ ਦੇ ਨੇ ਪਿੱਛੋਂ ਸੰਤ ਨਗਰ ਬੈਠੇ ਨੇ, ਉਹਨੂੰ ਪੁੱਛ ਲਿਓ ਜਾ ਕੇ ਅਜੇ ਜਿਉਂਦਾ। ਜਿਸ ਤਰ੍ਹਾਂ ਦੀ ਸੰਗਤ ਵਿੱਚ ਅਸੀਂ ਰਹਿੰਦੇ ਹਾਂ, ਉਹਦੇ ਭਾਵ ਸਾਡੇ ਮਨ 'ਤੇ ਬਹੁਤ ਜ਼ਬਰਦਸਤ ਅੰਕਿਤ ਹੁੰਦੇ ਰਹਿੰਦੇ ਨੇ। ਸੰਗਤ ਦਾ ਅਸਰ ਇਹ ਹੈ ਕਿ ਤੁਸੀਂ ਧੁੱਪੇ ਖਲੋ ਜਾਓ, ਧੁੱਪ ਦੀ ਸੰਗਤ ਕਰੋ, ਤੁਹਾਡਾ ਪਿੰਡ ਤੱਤਾ ਹੋ ਜਾਏਗਾ। ਜੇ ਤੁਸੀਂ ਛਾਵੇਂ ਆ ਜਾਓਗੇ, ਛਾਂ ਦੀ ਸੰਗਤ ਕਰੋਗੇ, ਤਾਂ ਪਿੰਡ ਠੰਡਾ ਹੋ ਜਾਣਾ। ਪਰ ਅਸਲ ਜਿਹੜੀ ਕਲਯੁੱਗ ਦੀ ਅੱਗ, ਉਹਦੇ ਤੋਂ ਬਚਾਉਣ ਵਾਸਤੇ ਸਗੁਰਾਂ ਦੇ ਨਾਮ ਤੋਂ ਬਿਨਾਂ, ਸਗੁਰਾਂ ਦੇ ਦੱਸੇ ਹੋਏ ਹੁਕਮਾਂ ਅਨੁਸਾਰ ਨਾਮ ਜਪਣ ਤੋਂ ਬਿਨਾਂ ਉਹ ਨਹੀਂ ਪ੍ਰਾਪਤ ਹੋ ਸਕਦਾ। ਇੱਕ ਆਦਮੀ, ਅੱਜ ਕੱਲ੍ਹ ਹੁਣ ਗਰਮੀ ਬੜੀ ਹੋ ਜਾਣੀ ਹੈ, ਗਾਂ ਨੂੰ ਏਅਰ ਕੰਡੀਸ਼ਨ ਕਮਰੇ 'ਚ ਬੈਠਾ, ਕਿਸੇ ਨੂੰ ਵੇਖ ਕੇ ਬੜਾ ਸੜਦਾ ਹੈ, ਅੰਦਰ ਰਿੱਝਦਾ, ਕੁੜਦਾ, ਉਹਦਾ ਏਅਰ ਕੰਡੀਸ਼ਨ ਬੈਠਿਆਂ ਉਹਦੀ ਗਰਮੀ ਹਟ ਜਾਏਗੀ? ਉਹ ਉਹ ਬਿਲਕੁਲ ਨਹੀਂ ਹਟ ਸਕਦੀ। ਉਹਦੇ ਵਾਸਤੇ ਜਿਹੜਾ ਸਤਿਗੁਰਾਂ ਨੇ ਲਿਖਿਆ ਕਿ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤੁਸੀਂ ਜਿਹੜੇ ਜਿਹੜੇ ਵੀ ਜਿੱਥੋਂ ਜਿੱਥੋਂ ਆਏ ਹੋ ਆਪਣੇ ਆਪਣੇ ਗੁਰੂ ਤੋਂ ਜੋ ਪੁੱਛਿਆ ਉਹ ਨਾਮ ਦਾ ਸਿਮਰਨ ਕਰਿਆ ਕਰੋ। ਤੁਸੀਂ ਜੇ ਬਾਣੀ ਪੜ੍ਹੋ ਜਾਂ ਸੁਣੋ ਵਾਰ ਵਾਰ ਨਾਮ ਦੇ ਗੁਣਾਂ ਦਾ ਉਚਾਰ ਕੀਤਾ ਹੈ ਬਾਣੀ ਵਿੱਚ। ਪੰਡਿਤ ਜੀ ਕਈ ਵਾਰ ਦੁਆਨ ਚਾਹੁੰਦੇ ਨੇ ਪ੍ਰਭ ਕਾ ਸਿਮਰਨ ਕਰਮਨ ਵਸਾ ਹੈ, ਪ੍ਰਭ ਕਾ ਸਿਮਰਨ ਦੁੱਖ ਜਮਨ ਵਸਾ ਹੈ, ਇਹ ਸਾਰੀ ਦਿਹਾੜੀ ਪੜ੍ਹੀ ਜਾਓ ਪਰ ਸਿਮਰਨ ਨਾ ਕਰੀਏ ਤਾਂ ਉਹਦਾ ਕੋਈ ਅਰਥ ਨਹੀਂ। ਤੁਸੀਂ ਇੱਥੇ ਇਹ ਗੱਲ ਆਖੋ ਵੀ ਲੁਧਿਆਣੇ ਚਲੇ ਜਾਓ, ਉੱਥੇ ਸ਼ਹਿਰ ਜਾ ਕੇ ਤੁਸੀਂ ਆਹ ਚੀਜ਼ ਲੈ ਆਓਗੇ, ਇਹ ਸਾਰੀ ਇਸ ਗੱਲ ਨੂੰ ਸਾਰੀ ਦਿਹਾੜੀ ਆਖੀ ਜਾਓ, ਲੁਧਿਆਣੇ ਨਹੀਂ ਪਹੁੰਚ ਸਕਦੇ ਜਿੰਨਾ ਚਿਰ ਉਹ ਕਰਮ ਨਾ ਕੀਤਾ ਜਾਏਗਾ ਬੱਸ 'ਤੇ ਚੜ੍ਹ ਕੇ ਜਾਂ ਪੈਦਲ ਜਾਣ ਦਾ। ਇਹ ਸਤਿਗੁਰਾਂ ਨੇ ਲਿਖਿਆ ਆਇਆ ਸੁਣਨ ਪੜ੍ਹਨ ਕਾ ਬਾਣੀ ਨਾਮ ਵਿਸਾਰ ਲੱਗਾ ਹੈ ਅਨ ਲਾਲਚ ਬਿਰਥਾ ਜਨਮ ਪੁਰਾਣੀ। ਜੇ ਇੱਕੋ ਤੁਕ ਪੜ੍ਹ ਲਈ ਆਇਆ ਸੁਣਨ ਪੜ੍ਹਨ ਕਾ ਬਾਣੀ, ਅਗਲੀ ਤੁਕ ਪੜ੍ਹੀ ਨਹੀਂ ਅਤੇ ਉਹ ਪੜ੍ਹ ਕੇ ਤਾਂ ਬਾਣੀ ਪੜ੍ਹੀ ਜਾਓ ਭਰੀਆ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵਾ ਕਹਿ ਰੰਗ। ਹੁਣ ਤੁਸੀਂ ਇਹ ਦੱਸੋ ਵੀ ਇਹ ਤੁਖਾਂ ਜਿਹੜੀਆਂ ਦੋਵੇਂ ਨੇ ਇਹਨਾਂ 'ਚ ਮਤ ਕਿਹੜੀ ਹੈ ਅਤੇ ਨਾਮ ਕਿਹੜਾ ਹੈ ਅਤੇ ਰੰਗ ਕਿਹੜਾ ਹੈ? ਇਹਨਾਂ 'ਚੋਂ ਇਹ ਕੋਈ ਚੀਜ਼ ਨਹੀਂ, ਇਹ ਸਿਰਫ ਦੱਸਿਆ ਕਿ ਨਾਮ ਦੇ ਰੰਗ ਨਾਲ ਮਤ ਸਾਫ਼ ਹੁੰਦੀ ਹੈ। ਜੇ ਮਤ ਸਾਫ਼ ਹੋ ਜਾਏਗੀ ਤਾਂ ਫਿਰ ਕਿਸੇ ਨਾਲ ਲੜਾਈ ਝਗੜਾ ਨਹੀਂ ਕਰੇਗਾ। ਅਤੇ ਮਤ ਸਾਫ਼ ਹੋ ਜਾਏਗੀ ਨਾਮ ਸਿਮਰਨ ਤੋਂ ਬਾਅਦ, ਉਹ ਜਿਸੋਂ ਜਿੱਥੇ ਚਿਮਨ ਸਿੰਘ ਹੋਰੀ ਗਏ ਨੇ ਜਦੋਂ ਜਾਣਾ ਹੈ ਉਹਦੇ ਵਾਸਤੇ ਉਹ ਰਸਤਾ ਸਾਫ਼ ਹੋਏਗਾ, ਉਹਨੂੰ ਦੁੱਖ ਨਹੀਂ ਹੋਏਗਾ। ਸੋ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਜੋ ਪੁੱਛਿਆ ਉਹ ਨਾਮ ਦਾ ਸਿਮਰਨ ਕਰਿਆ ਕਰੋ। ਤੁਸੀਂ ਗੁਰਦੁਆਰੇ ਮੰਦਰ ਮਸੀਤਾਂ ਬਹੁਤ ਵੇਖਦੇ ਹੋ, ਬਾਂਗ ਬੜੀ ਉੱਚੀ ਉੱਚੀ ਦਿੰਦੇ ਨੇ ਮਸੀਤਾਂ ਵਿੱਚ, ਮੰਦਰਾਂ ਵਿੱਚ ਬੜੀਆਂ ਟੱਲੀਆਂ ਵੱਜਦੀਆਂ ਨੇ, ਰਮਾਇਣਾ ਦੀਆਂ ਕਥਾ ਹੁੰਦੀਆਂ ਨੇ, ਅਤੇ ਗੁਰਦੁਆਰਿਆਂ ਵਿੱਚ ਗ੍ਰੰਥ ਸਾਹਿਬ ਦੇ ਪਾਠ ਹੁੰਦੇ ਨੇ, ਆਸਾ ਦੀਵਾਰਾਂ ਲੱਗਦੀਆਂ ਨੇ, ਪਰ ਇਹਦੇ ਵਿੱਚ ਜੋ ਕੁਛ ਲਿਖਿਆ ਹੈ ਨਾਮ ਜਪਣ ਵਾਸਤੇ ਉਹ ਤੁਸੀਂ ਕਿਤੇ ਵੇਖਿਓ ਜਾ ਕੇ, ਹੋਏਗਾ ਕਿਤੇ ਜਿਹੜਾ ਸਾਡੇ ਨਿਗਾਹ ਤੋਂ ਬਾਹਰ ਹੈ, ਜਿਸ ਤੱਕ ਧਿਆਨ ਕੀਤਾ ਕਿਤੇ ਵੀ ਗੁਰਦੁਆਰੇ ਵਿੱਚ ਮੰਦਰ ਮਸੀਤਾਂ ਵਿੱਚ ਨਾਮ ਸਿਮਰਨ ਨਹੀਂ ਕੀਤਾ ਜਾਂਦਾ। ਨਾਮ ਦਾ ਸਿਮਰਨ ਸਤਿਗੁਰਾਂ ਨੇ ਆਸਾ ਦੀਵਾਰ 'ਚ ਲਿਖਿਆ, ਬਿਨ ਸਤਿਗੁਰ ਕਿਹਨਾਂ ਨੇ ਪਾਇਓ, ਬਿਨ ਸਤਿਗੁਰ ਕਿਹਨਾਂ ਨੇ ਪਾਇਆ। ਸਤਿਗੁਰ ਮਿਲਿਆ ਨਾਮ ਉਪਜੈ, ਸਤਿਗੁਰੂ ਦੀ ਤਾਰੀਫ ਜੋ ਬਾਣੀ ਦੁਆਰਾ ਲਿਖੀ ਹੈ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਸ ਦੇ ਅਨੁਸਾਰ ਸਤਿਗੁਰੂ ਨੂੰ ਮੰਨੀਏ। ਇੱਕੋ ਤੁਕ ਵਿੱਚ ਹੀ ਉਹਨਾਂ ਨੇ ਲਿਖਿਆ ਕਿ ਹਰ ਨਾਮ ਦੀਆ ਗੁਰ ਪਰ ਉਪਕਾਰੀ, ਕਿਹੜਾ ਗੁਰੂ ਹੈ ਉਹ? ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਮਾਤਾ ਪਿਤਾ ਵਾਲਾ ਗੁਰੂ ਹੈ ਜਿਹੜਾ, ਉਸਨੇ ਨਾਮ ਦਿੱਤਾ ਉਹਨੇ ਪਰ ਉਪਕਾਰ ਕੀਤਾ। ਸਤਿਗੁਰ ਕੀਨੋ ਪਰ ਉਪਕਾਰ ਕਾਢ ਲੀਨ ਸਾਗਰ ਸੰਸਾਰ। ਸੋ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਜੋ ਉਪਦੇਸ਼ ਲਿਆ ਉਹਦੇ ਅਨੁਸਾਰ ਨਾਮ ਦਾ ਸਿਮਰਨ ਜ਼ਰੂਰ ਕਰਿਆ ਕਰੋ। ਨਾਮਧਾਰੀਆਂ ਨੂੰ ਮੈਂ ਖਾਸ ਕਰਕੇ ਅੱਜ ਬੇਨਤੀ ਕਰਾਂਗਾ ਭਈ ਇੱਕ ਘੰਟਾ ਘਰ 'ਚ ਬੈਠ ਕੇ ਬੱਚਿਆਂ ਨੂੰ ਪਰਿਵਾਰ ਨੂੰ ਬਿਠਾ ਕੇ ਨਾਲ ਤੁਸੀਂ ਬੱਚਿਆਂ ਨੂੰ ਆਉਂਦੇ ਹੋ, ਇਹਨੂੰ ਰੋਟੀ ਖਾਣ ਦੀ ਜਾਚ ਆ ਜਾਏ, ਇਹਨੂੰ ਕੱਪੜੇ ਪਹਿਨਣ ਦੀ ਜਾਚ ਆ ਜਾਏ, ਇਹਨੂੰ ਪੜ੍ਹਨ ਦੀ ਜਾਚ ਆ ਜਾਏ, ਇਹਨੂੰ ਲੋਕਾਂ ਨਾਲ ਗੱਲ ਕਰਨ ਦੀ ਜਾਚ ਆ ਜਾਏ, ਅਤੇ ਇਹ ਇੱਕ ਗੱਲ ਜਾਚ ਜਿਹੜੀ ਉਹ ਬਿਲਕੁਲ ਨਹੀਂ ਦੱਸਦੇ ਕਿ ਘਰ 'ਚ ਬੈਠ ਕੇ ਜੇ ਨਾਮ ਸਿਮਰਨ ਆਪ ਕਰੋ ਅਤੇ ਬੱਚਿਆਂ ਨੂੰ ਕਰਾਓ, ਉਹਨਾਂ ਨੂੰ ਨਾਮ ਸਿਮਰਨ ਦੀ ਵੀ ਜਾਚ ਆਵੇ। ਸੋ ਇੱਕ ਇੱਕ ਘੰਟਾ ਘਰਾਂ 'ਚ ਬੈਠ ਕੇ ਆਪਣੇ ਆਪਣੇ 'ਚ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਨਾਮ ਸਿਮਰਨ ਸਾਰੇ ਕੰਮ ਛੱਡ ਕੇ ਕਰੋ। ਇਸ ਤੋਂ ਬਿਨਾਂ ਤੁਸੀਂ ਆਪਣਾ ਕੰਮ ਕਰਦੇ ਹੋ, ਹਲ ਵਾਹੁੰਦੇ ਹੋ, ਟਰੈਕਟਰ ਚਲਾਉਂਦੇ ਹੋ, ਬੱਸ ਵਿੱਚ ਜਾਂਦੇ ਹੋ, ਬੈਠੇ ਸਫ਼ਰ ਕਰਦੇ ਹੋ, 4 ਘੰਟੇ ਹੋਰ ਪੂਰੇ ਕਰੋ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਹਰ ਭਗਤ ਦ੍ਰਿੜ ਮਿਲਸਾਧ ਨਾਨਕ ਤੇਰਾ ਕਾਮ ਆਵਤ ਇਹ। ਮੈਂ ਬੋਲਣਾ ਤਾਂ ਨਹੀਂ ਸੀ ਪਰ ਸੇਠ ਜੀ ਨੇ ਮੇਰੇ ਵਾਸਤੇ ਕਈ ਕੁਛ ਆਖ ਦਿੱਤਾ। ਇਹ ਸੱਚੀ ਮੁੱਚੀ ਗੱਲ ਠੀਕ ਹੈ, ਇਹ ਕਿਰਪਾ ਸਤਿਗੁਰਾਂ ਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜੋ ਸੋਚਿਆ ਉਹ ਹੋ ਗਿਆ। ਕਵੀ ਜੀ ਨੇ ਦੱਸਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਦਿਲ 'ਚ ਆਇਆ ਵੀ ਰੋਲ ਜਰਾਸ ਗੱਡੀ ਚਾਹੀਦੀ ਹੈ, ਕਿਸੇ ਪਤਾ ਨਹੀਂ ਕਿਸੇ ਦੀ ਗੱਡੀ ਰੇਲ 'ਤੇ ਚੜ੍ਹੀ ਜਾਂਦੀ ਵੇਖੀ। ਸੱਚੇ ਪਾਤਸ਼ਾਹ ਨੇ ਮੇਰੇ ਦਿਲ 'ਚ ਆਇਆ ਰੋਲ ਜਰਾਸ ਗੱਡੀ ਚਾਹੀਦੀ ਹੈ, ਅਤੇ ਥੋੜ੍ਹੇ ਦਿਨਾਂ ਪਿੱਛੋਂ ਰਾਜਾ ਨਾਭ ਵਾਲੇ ਰੋਲ ਜਰਾਸ ਗੱਡੀ ਜਿਹੜੀ ਸੀ ਉਹ ਮੱਥਾ ਟੇਕ ਦਿੱਤੀ। ਉਹ ਜੋ ਕੁਛ ਸਤਿਗੁਰ ਆਖੈ ਸੱਚਾ ਕਰੇ ਸਭ ਬਾਤ ਹੋਵੇ ਦਰ ਹਾਲੀ, ਉਸੇ ਵੇਲੇ ਹੋ ਜਾਂਦੀ ਹੈ ਜਿਹੜੀ ਗੱਲ ਸਤਿਗੁਰੂ ਚਾਹੁਣ। ਸਤਿਗੁਰਾਂ ਨੇ ਕਿਰਪਾ ਕੀਤੀ, ਮੈਨੂੰ ਹੁਣ ਉਹ ਯਾਦ ਨਹੀਂ ਕਿਹੜਾ ਸਾਲ ਸੀ ਜਦੋਂ ਇੱਥੇ ਸੰਗੀਤ
ਸੰਮੇਲਨ ਗੁਰਮਤਿ ਸੰਗੀਤ ਸੰਮੇਲਨ ਸਗਰੋਂ ਕਰਵਾਇਆ ਸੀ ਅਤੇ ਉਹਦੇ ਵਿੱਚ ਇੱਕ ਸ਼ਰਤ ਰੱਖੀ ਸੀ ਵਾਜੇ ਨਾਲ ਨਹੀਂ ਕਿਸੇ ਨੇ ਗਾਉਣਾ, ਤੰਤ ਵਾਲੇ ਸਾਜ ਨਾਲ ਗਾਉਣਾ। ਇਹ ਚੰਗੀ ਪ੍ਰੇਰਨਾ ਸਤਿਗੁਰੂ ਦੀ ਹੁੰਦੀ ਹੈ, ਮਾੜੀ ਸਾਡੀ ਹੁੰਦੀ ਹੈ। ਸਗਰੋਂ ਨੇ ਕਿਰਪਾ ਕੀਤੀ ਜੋ ਮੇਰੇ ਅੰਦਰ ਜਾਂ ਸਾਡੇ ਬੱਚਿਆਂ ਦੇ ਅੰਦਰ ਇਹ ਪ੍ਰੇਰਨਾ ਆਈ ਹੈ। ਅਤੇ ਮੈਨੂੰ ਪੂਰਾ ਤਾਂ ਨਹੀਂ ਯਾਦ ਹੋਣਾ ਪਰ 3-4 ਸਾਲ ਵਾਜਾ ਕੱਢਣ ਨੂੰ ਲੱਗੇ ਨੇ ਜਾਂ 5 ਸਾਲ ਹੀ ਲੱਗ ਗਏ ਹੋਣਗੇ। ਵਿੱਚ ਕਿਸੇ ਨਾ ਕਿਸੇ ਨੇ ਪਿਛਲੇ ਪਾਸੇ ਫਿਰ ਵਾਜਾ ਲੈ ਕੇ ਬਹਿ ਜਾਣਾ, ਫਿਰ ਵਾਜਾ ਵਿੱਚੋਂ ਕੱਢਣਾ। ਉਹ ਇਹ ਸਗਰੋਂ ਦੀ ਕਿਰਪਾ ਨਾਲ ਹੀ ਸਾਰਾ ਕੁਛ ਹੁੰਦਾ। ਅਤੇ ਮੈਂ ਜੇ ਗੱਲ ਕਰਨੀ ਨਾ ਅੱਜ, ਉਹ ਸਿਰਫ ਇੱਕ ਗੱਲ ਕਰਨੀ ਤੁਹਾਡੇ ਨਾਲ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮੇ 'ਚ ਚੰਡੀ ਦੀ ਵਾਰ ਵਾਸਤੇ ਬਹੁਤ ਜ਼ੋਰ ਨਾਲ ਹੁਕਮ ਕੀਤਾ ਵੀ ਚੰਡੀ ਦੀ ਵਾਰ ਜ਼ਰੂਰ ਪੜ੍ਹਨੀ। ਉਸਦਾ ਅਰਦਾਸ, ਉਸਦੀ ਆਖਰੀ ਅਰਦਾਸ ਸੂਰਜ ਦੀ ਕਿਰਨ ਨਿਕਲਦੀ ਦੇ ਨਾਲ ਜਿਸ ਮੌਸਮ 'ਚ ਜਿੱਥੇ ਜਿਸ ਦੇਸ਼ ਵਿੱਚ ਤੁਸੀਂ ਹੋਵੋ ਉਸ ਦੇ ਅਨੁਸਾਰ ਉਸਦਾ ਭੋਗ ਪਵੇ। ਮੈਂ ਅਰਜ਼ ਕਰਦੀ ਹਾਂ ਬਈ ਇਹੋ ਹੀ ਗੱਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਾਂ ਵਿੱਚ ਆਉਂਦੀ ਹੈ। ਸੋ ਕਿਰਪਾ ਕਰੋ, ਅਤੇ ਮੈਂ ਸਿਰਫ ਇਹੀ ਅਰਜ਼ ਕਰਨੀ ਤੁਹਾਡੇ ਕੋਲ ਬਈ ਤੁਸੀਂ ਜਿੰਨੇ ਇੱਥੇ ਆਏ ਹੋ ਨਾ, ਜਿਹੜੇ ਵੀ ਪੜ੍ਹੇ ਹੋਏ ਸਰੀਰ ਨੇ, ਉਹ ਚੰਡੀ ਦੀ ਵਾਰ ਦਾ ਪਾਠ ਕੱਲ੍ਹ ਤੋਂ ਹੀ ਸ਼ੁਰੂ ਕਰ ਦਿਓ। ਜਿਨ੍ਹਾਂ ਨੂੰ ਹੌਲੀ ਹੌਲੀ ਆਉਂਦਾ ਉਹ ਜਿਹੜਾ 10 ਮਿੰਟ ਪਹਿਲਾਂ ਸ਼ੁਰੂ ਕਰਦੇ ਨੇ, ਜਿਹੜੇ ਛੇਤੀ ਕਰ ਸਕਦੇ ਨੇ ਉਹ ਆਪਣਾ 5 ਮਿੰਟ ਪਹਿਲਾਂ ਸ਼ੁਰੂ ਕਰਦੇ ਨੇ। ਚੰਡੀ ਦੀ ਵਾਰ ਦੀਆਂ ਸੈਂਚੀਆਂ ਆਪ ਲੱਭੋ, ਆਪ ਪ੍ਰਾਪਤ ਕਰੋ। ਮੈਨੂੰ ਨਾ ਆ ਕੇ ਆਖਿਓ ਭਾਈ ਜੀ ਉਹ ਕਿੱਥੋਂ ਲੈਣੀਆਂ ਨੇ। ਜਦੋਂ ਤੁਸੀਂ ਕੋਈ ਹਾਲ ਬਣਾਉਣਾ, ਟਰੈਕਟਰ ਪੁੱਛਣਾ, ਮੈਨੂੰ ਕਦੇ ਨਹੀਂ ਪੁੱਛਣ ਜਾਂਦੇ। ਝਟਪਟ ਜਾ ਕੇ ਜਿੱਥੋਂ ਲੱਭਦਾ ਜਾ ਕੇ ਲੈ ਆਉਂਦੇ ਹੋ। ਪੈੜੀ ਖਰੀਦਣੀ ਹੈ ਅਤੇ ਉਹ ਜਿੱਥੇ ਜਾ ਕੇ, ਕੱਲ੍ਹ ਇੱਕ ਸਿੰਘ ਨੇ ਇੱਥੇ ਗੁਰਮਤਿ ਸੰਮੇਲਨ ਵਿੱਚ ਸ਼ਾਇਦ ਜਹਿਦਾ ਸੁਦਰਸ਼ਨ ਸਿੰਘ ਨੇ ਆਖਿਆ ਸੀ ਵੀ ਪੈੜੀਆਂ ਖਰੀਦਣ ਵਾਸਤੇ ਸਸਤੀ ਪੈੜੀ ਫਲਾਣੇ ਥਾਂ ਉੱਥੇ ਚਲੀ ਜਾਈਏ, ਸੰਗਤ ਚੰਗੀ ਉੱਥੇ ਹੈਗੀ ਕਿ ਨਹੀਂ ਹੈਗੀ, ਇਸ ਗੱਲ ਨਾਲ ਨਹੀਂ ਸੋਚਦੇ ਕਦੇ ਵੀ। ਇਸੇ ਤਰ੍ਹਾਂ ਹੀ ਸਾਡੇ 'ਚ ਵਿਆਹ 'ਚ ਸਿਲਸਿਲਾ ਹੁੰਦਾ ਬਈ ਮੁੰਡੇ ਕੁੜੀ ਦਾ ਮਿਆਰ ਕਿੰਨਾ ਇਹ ਵੇਖਣਾ, ਉਹ ਸਾਧ ਸੰਗਤ ਵਾਲੇ ਪਾਸੇ ਨੂੰ ਝੁਕਾਓ ਕਿੰਨਾ ਇਹ ਨਹੀਂ ਵੇਖਣਾ। ਨੰਬਰ 1 ਤਾਂ ਪੜ੍ਹਾਈ ਅਤੇ ਪੈਸਾ ਰੱਖਣਾ, ਅਤੇ ਗੁਰਮਤਿ ਜਿਹੜੀ ਉਹ ਨੰਬਰ 2 'ਤੇ ਲੈ ਆਉਣੀ। ਜਦੋਂ ਗੁਰਮਤਿ ਨੂੰ ਨੰਬਰ 2 'ਤੇ ਲੈ ਆਉਂਦੇ ਹਾਂ ਨਾ, ਅਤੇ ਅਸੀਂ ਉਦੋਂ ਨੰਬਰ 3-4  'ਤੇ ਚਲੇ ਜਾਂਦੇ ਉਸੇ ਵੇਲੇ। ਸੋ ਮੈਂ ਚੰਡੀ ਦੀ ਵਾਰ ਵਾਸਤੇ ਤੁਹਾਨੂੰ ਅਰਜ਼ ਕੀਤੀ ਹੈ, ਕਿਰਪਾ ਕਰੋ ਅਤੇ ਚੰਡੀ ਦੀ ਵਾਰ ਦਾ ਪਾਠ ਸੂਰਜ ਦੀ ਰਿਸ਼ਮਾ ਨਿਕਲਦੀ ਨਾਲ ਜ਼ਰੂਰ ਸਾਰੇ ਕਰਿਆ ਕਰੋ ਕਿਰਪਾ ਕਰਕੇ। ਮਾਈਆਂ ਨੇ ਵੀ ਕਰਨੇ ਚੰਡੀ ਦੀ ਵਾਰ 'ਤੇ। ਸਤਿਗੁਰੂ ਰਾਮ ਸਿੰਘ ਦੇ ਹੁਕਮਨਾਮ 'ਚ ਲਿਖਿਆ ਸਰਬ ਮਾਈ ਬੀਬੀ ਬੁੱਢੇ ਬਾਲੇ ਸਭਨਾਂ ਨੇ ਬਾਣੀ ਕੰਠ ਕਰਨੀ। ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਸਰਵਣ ਕੀਤਾ। ਤੁਸੀਂ ਆਖੋਗੇ ਵੀ ਦਿਨ ਸ਼ਹੀਦਾਂ ਦਾ, ਅਤੇ ਮੈਂ ਸਗੁਰਾਂ ਨੂੰ ਧੰਨ, ਸਤਿਗੁਰੂ ਪ੍ਰਤਾਪ ਸਿੰਘ ਦਾ ਨਾਂ ਲਿਆ ਧੰਨ ਆਖਣ ਵਾਸਤੇ। ਮੈਂ ਸਿਰਫ ਇਸ ਵਾਸਤੇ ਲਿਆ ਬਈ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋਵੋਗੇ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਿਸੇ ਨੂੰ ਸੁਪਨੇ ਜਾਂ ਕਿਸੇ ਨੂੰ ਉਸ ਤਰ੍ਹਾਂ ਦਿੱਤੇ ਹੋਣ ਸਤਿਗੁਰਾਂ ਨੇ, ਪਰ ਸਾਡੇ 'ਚ ਇਸ ਤਰ੍ਹਾਂ ਦਾ ਬੰਦਾ ਕੋਈ ਨਹੀਂ ਜਾਪਦਾ ਜਿਹਨੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕੀਤੇ ਨੇ। ਅਤੇ ਇਹ ਜਿਹੜੀ ਯਾਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਤਿਗੁਰੂ ਰਾਮ ਸਿੰਘ ਦੀ ਕਰਵਾਈ, ਸਤਿਗੁਰੂ ਰਾਮ ਸਿੰਘ ਬਾਰੇ ਜਾਣਕਾਰੀ ਦਿੱਤੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਸਾਨੂੰ ਪਤਾ ਹੈ ਕਿ ਸਤਿਗੁਰੂ ਰਾਮ ਸਿੰਘ, ਸਾਨੂੰ ਤਾਂ ਕੋਈ ਪਤਾ ਨਹੀਂ ਸਤਿਗੁਰੂ ਰਾਮ ਸਿੰਘ ਦਾ। ਕਈ ਐਸੇ ਆਦਮੀ ਵੀ ਹੋਏ ਜਿਨ੍ਹਾਂ ਨੇ, ਸਾਡੇ ਨਾਮਧਾਰੀਆਂ ਦੇ ਆਗੂ ਵੀ ਜਿਨ੍ਹਾਂ ਨੇ ਨਾ ਇੱਕ ਪ੍ਰਦੇਸੀ ਪ੍ਰੀਤਮ ਰਸਾਲਾ ਕੱਢਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ, ਉਹਦਾ ਮਤਲਬ ਪ੍ਰਦੇਸੀ ਪ੍ਰੀਤਮ ਨਾਲ ਇੰਨਾ ਨਹੀਂ ਸੀ ਜਿੰਨਾ ਇਸ ਗੱਲ ਨਾਲ ਮਤਲਬ ਸੀ ਵੀ ਸਤਿਗੁਰੂ ਪ੍ਰਤਾਪ ਸਿੰਘ ਨੂੰ ਛੋਟਾ ਕਰਨ ਵਾਸਤੇ, ਪਰ ਉਹ ਸਗਰੂ ਨੂੰ ਕੌਣ ਛੋਟਾ ਕਰ ਸਕਦਾ। ਸੋ ਅੱਜ ਤੁਸੀਂ ਰਾਗੀ ਸਿੰਘਾਂ ਤੋਂ ਸ਼ਬਦ ਸੁਣਿਆ, ਸ਼ੁਭ ਬਚਨ ਬੋਲ ਗੁਣ ਅਮੋਲ, ਬਹੁਤ ਵਧੀਆ ਗੱਲ ਹੈ। ਪਰ ਜੇ ਕੋਈ ਆਦਮੀ ਸ਼ੁਭ ਬਚਨ ਨਹੀਂ ਬੋਲਦਾ, ਉਹਨੂੰ ਡਾਂਗਾਂ ਲੈ ਕੇ ਆਖਿਆ ਜਾਵੇ ਤੂੰ ਸ਼ੁਭ ਬਚਨ ਬੋਲ, ਤਾਂ ਇਹ ਚੰਗੀ ਲੱਗੇਗੀ ਗੱਲ? ਫਿਰ ਉਹਨੂੰ ਇਹ ਚੇਤਾ ਨਹੀਂ ਰਹੇਗਾ ਇਹ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ, ਫਿੱਕੇ ਫਿੱਕੀ ਸੋਏ। ਫਿਰ ਲਿਖਿਆ ਫਿੱਕਾ ਦਰਗਾ ਸੱਟੀਆ, ਮੈਂ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖਿਆ ਪਾਣਾ ਲੈ ਸਜਾਏ। ਜਦੋਂ ਅਸੀਂ ਫਿੱਕੇ ਹੁੰਦੇ ਹਾਂ, ਫਿੱਕਾ ਬੋਲ ਵੀ ਗੁੱਚਣਾ, ਉਸ ਵੇਲੇ ਸਾਨੂੰ ਇਹ ਤੁਖਾਂ ਨੂੰ ਯਾਦ ਕਰ ਲੈਣਾ ਚਾਹੀਦਾ, ਫਿਰ ਸ਼ਾਇਦ ਅਸੀਂ ਵਾਪਸ ਮੁੜ ਆਈਏ। ਸੋ ਸ਼ੁਭ ਬਚਨ ਜਿਹੜੇ ਨੇ, ਇਹ ਵੀ ਇੱਕ ਆਦਮੀ ਆਉਂਦਾ ਵੀ ਮੈਂ ਸ਼ੁਭ ਬਚਨ ਬੋਲਦਾ, ਜਾਂ ਇਹ ਫਲਾਣਾ ਬੰਦਾ ਸ਼ੁਭ ਬਚਨ ਬੋਲਦਾ, ਦੂਜਾ ਆਉਂਦਾ ਇਹ ਨਹੀਂ ਬੋਲਦਾ ਸ਼ੁਭ ਬਚਨ, ਉਹਦਾ ਫੈਸਲਾ ਕਿਹਨੇ ਕਰਨਾ? ਇਹ ਵੀ ਬੜਾ ਮੁਸ਼ਕਲ ਹੈ ਅੱਜ ਕੱਲ੍ਹ। ਉਹ ਫੈਸਲਾ ਹਰ ਇੱਕ ਆਦਮੀ ਆਪਣੇ ਹਾਸੇ ਲੈਣਾ ਚਾਹੁੰਦਾ जिन्ना चिर ऐसी स्थिति है उन्ना चिर सुख शांति की प्राप्ति नहीं हो सकती। जिहड़े जिन्हां ने बहुत प्रेम नाल हाथ जोड़ के किसी नूं आख्या वह भी शुभ बचन है, पर जिन्हां ने तोपां दे अगे खलो के आख्या बिल्लिया किसी माँ का पेट गंदा करके फिर आए खुड़ते हो जिन्ना चिर तैनूं कढ़ नहीं लैंदे इत्थों तैनूं उन्ना चिर जांदे नहीं सी फिकर ना कर तूं, वह भी शुभ बचन है। सो वह बचन तो सतगुरु ने दसना किहड़ा शुभ हैगा। तो तगड़े हो के तुसीं भजन बाणी करो, सतगुरां दे चरणां विच अरदास करो वी इस कलयुग की अग तों सानूं बचा लैण, नहीं तो इस वेले कोई वार नहीं सीधी पग बन के भजन बाणी करके ईरखा विच प्रवृत्त हो जाए आदमी तो ये कलयुग अगे कोई बहुत ही औखी गल नहीं। पर सतगुरु नूं जिहड़े याद करन, सतगुरु जिन्हां ते कृपा करे उन्हां दे उत्ते इस चीज़ का बल नहीं पै सकदा। तो मैं तुहानूं यही अर्ज करनी है कि हर एक नामधारी ਨੂੰ ਚਾਹੀਦਾ ਇੱਕ ਇੱਕ ਪਾਠ ਦਸਮ ਜਾਂ ਆਦਿ ਦਾ ਹਰ ਮਹੀਨੇ ਦਾ ਕਰਨ, ਹਰ ਘਰ ਪ੍ਰਤੀ ਇੱਕ ਇੱਕ ਪਾਠ ਕਰਨ, ਹਰ ਜੀ ਪ੍ਰਤੀ ਇੱਕ ਘੰਟਾ ਨਾਮ ਸਿਮਰਨ, ਇਹ ਬਹੁਤ ਜ਼ਰੂਰੀ ਹੈ। ਸਗੁਰਾਂ ਨੇ ਜਿਹੜਾ ਸਾਡੇ ਲਈ ਫਾਇਦਾ ਹੁਕਮ ਦਿੱਤਾ ਹੈ ਅਤੇ ਸੱਚੇ ਪਾਤਸ਼ਾਹ ਉਪਦੇਸ਼ ਤੁਸੀਂ ਸੁਣਿਆ ਵੀ ਕਈ ਆਦਮੀ ਇਹ ਵੀ ਪ੍ਰਚਾਰ ਕਰਦੇ ਨੇ ਭਾਈ ਇੱਕ ਘੰਟਾ ਤੁਸੀਂ ਕਰਦੇ ਬਾਕੀ ਘੰਟੇ ਕਿੱਥੇ ਜਾਣ, ਸ਼ੁਕਰ ਹੈ ਇੱਕ ਘੰਟਾ ਹੁੰਦਾ। ਇਹ ਵੀ ਕਈ ਆਦਮੀ ਐਸਾ ਮਿੱਠਾ ਮਿੱਠਾ ਪ੍ਰਚਾਰ ਕਰਦੇ ਨੇ ਉਹ ਆਪਣੀ ਲੀਹ ਤੋਂ ਗੱਡੀ ਲਾਹ ਦਿੰਦੇ ਨੇ ਸਗੁਰੂ ਵਾਲੇ ਪਾਸੇ ਤੁਰਨ ਤੋਂ ਲਾਂਭੇ ਕਰ ਦਿੰਦੇ ਨੇ। ਉਹਨਾਂ ਦਾ ਇਹ ਕੰਮ ਹੀ ਹੈ, ਉਹਨਾਂ ਦਾ ਧਰਮ ਹੈ ਜਿਨ੍ਹਾਂ ਨੇ ਇਸ ਪਾਸੇ ਤੁਰਨਾ। ਸੋ ਤੁਸੀਂ ਆਪਣਾ ਤਕੜੇ ਹੋ ਕੇ ਬਚਾਅ ਕਰੋ ਇਸ ਚੀਜ਼ ਦਾ, ਤਾਂ ਕਿ ਸਗੁਰਾਂ ਦੀ ਆਗਿਆ ਦਾ ਪਾਲਣ ਕਰੀਏ। ਜਿੱਥੇ ਉਹ ਸ਼ਹੀਦ ਸਿੰਘ ਗਏ ਨੇ ਜਦੋਂ ਅਸੀਂ ਜਾਈਏ ਸਾਨੂੰ ਵੀ ਕੋਈ ਚੰਗਾ ਥਾਂ ਉੱਥੇ ਮਿਲ ਸਕੇ, ਮੈਂ ਇਹ ਅਰਜ਼ ਕਰਕੇ ਅੱਗੇ ਲਵਾਂਗਾ। ਪਰਮ ਸਤਿਕਾਰਯੋਗ ਯੋਗੀ ਜੀ ਅਤੇ ਇੱਥੇ ਇਕੱਤਰ ਹੋਏ ਸਾਰੇ ਸੱਜਣੋ, ਆਖਿਆ ਜਾਂਦਾ ਹੈ ਕਿ ਹੋਟਲ 'ਤੇ ਪਾਰਟੀ ਹੋ ਰਹੀ ਹੈ, ਪਰ ਤੁਸੀਂ ਸੱਚੇ ਦਿਲ ਨਾਲ ਦੱਸੋਗੇ ਅਸੀਂ ਇਸ ਨੂੰ ਪਾਰਟੀ ਹੋਟਲ ਦੀ ਆਖ ਸਕਦੇ ਹਾਂ? ਹੋਟਲ ਨਾ ਵੀ ਹੋਵੇ, ਬਾਹਰ ਜਾ ਕੇ ਪਿਕਨਿਕ 'ਤੇ ਜਾਂ ਕਿਸੇ ਢੰਗ ਨਾਲ ਅਸੀਂ ਪਾਰਟੀਆਂ ਕਰਦੇ ਹਾਂ, ਉਹ ਪਾਰਟੀਆਂ ਜ਼ਰੂਰ ਹੁੰਦੀਆਂ ਨੇ ਜਿਹੜੀਆਂ ਗਲਤ ਵਿਆਹ ਹੁੰਦੀਆਂ ਹੁੰਦੀਆਂ ਜਾਂ ਹੋਰ ਕਿਸੇ ਢੰਗ ਦੀਆਂ ਹੁੰਦੀਆਂ, ਪਰ ਹੋਟਲ ਵਿੱਚ ਬੈਠ ਕੇ ਨਾਮ ਸਿਮਰਨ ਦੀ ਗੱਲ ਹੋਵੇ, ਸਤਿਗੁਰੂ ਦੀ ਗੱਲ ਹੋਵੇ, ਤਾਂ ਸਾਨੂੰ ਭਾਈ ਨੰਦ ਲਾਲ ਜੀ ਦੀ ਉਹ ਗੱਲ ਯਾਦ ਕਰ ਲੈਣੀ ਚਾਹੀਦੀ ਹੈ, ਖੁਸ਼ ਹਸਤ ਉਮਰ ਕਿੱਦਾਂ ਯਾਰ ਬਗੁਜ਼ਰਗ ਹੋਗਰ ਬੱਚੇ ਹਾਸਲ ਹਸਤ ਅਧੀ ਗੁੰਬਦੇ ਕਬੂਦ ਮਰਾ। ਜਿਹੜੀ ਸਤਿਗੁਰੂ ਦੀ ਯਾਦ ਦੀ ਉਮਰ ਹੈ, ਉਮਰ ਹੀ ਉਹ ਹੈ, ਨਹੀਂ ਤਾਂ ਇਸ ਨੀਲੇ ਆਕਾਸ਼ ਦੇ ਤੰਬੂ ਹੇਠਾਂ ਹੋਰ ਕੀ ਹੈ ਲੈਣ ਨੂੰ, ਭਾਵ ਕੁਛ ਨਹੀਂ। ਗੁਰੂ ਨਾਨਕ ਇੱਕ ਪਿੰਡ ਵਿੱਚ ਜਾਂਦੇ ਨੇ, ਮੜੀਆਂ ਵਿੱਚ ਡੇਰਾ ਲਾਉਂਦੇ ਨੇ, ਉੱਥੇ ਲਿਖਿਆ ਹੈ ਕਿ ਇਸ ਬੰਦੇ ਦੀ ਇੰਨੀ ਉਮਰ, ਇਸ ਬੰਦੇ ਦੀ ਇੰਨੀ ਉਮਰ, ਵੱਧ ਤੋਂ ਵੱਧ 5 ਸਾਲ ਦੀ ਉਮਰ ਲਿਖੀ, ਉਦੋਂ ਵੱਧ ਉਮਰ ਨਹੀਂ ਲਿਖੀ। ਸੱਚੇ ਪਾਤਸ਼ਾਹ ਜਿਸ ਵੇਲੇ ਪਿੰਡ ਵਿੱਚ ਜਾਂਦੇ ਨੇ, ਵੱਡੀ ਵੱਡੀ ਉਮਰਾਂ ਵਾਲੇ ਬੰਦੇ ਵੇਖੇ, ਉਹਨਾਂ ਨੇ ਪੁੱਛਿਆ ਕਿ ਤੁਹਾਡੀਆਂ ਉਮਰਾਂ ਇਸ ਤਰ੍ਹਾਂ ਲਿਖੀਆਂ ਨੇ, ਇੱਥੇ ਤੁਸੀਂ ਵੱਡੀਆਂ ਵੱਡੀਆਂ ਉਮਰਾਂ ਵਾਲੇ ਹੋ? ਉਹਨਾਂ ਨੇ ਆਖਿਆ ਜੀ ਅਰਜ਼ ਹੈ ਕਿ ਅਸੀਂ ਸਤਸੰਗ ਕਰਦੇ ਹਾਂ, ਸਾਰੀਆਂ ਘੜੀਆਂ ਸਾਰੀ ਉਮਰ ਦੀਆਂ ਲਿਖਦੇ ਹਾਂ, ਉਹ ਘੜੀਆਂ ਨੂੰ ਜੋੜ ਕੇ ਦਿਨ ਬਣਾ ਕੇ ਮਹੀਨੇ ਬਣਾ ਕੇ ਸਾਲ ਬਣਾਉਂਦੇ ਹਾਂ, ਉਹਦੇ ਅਨੁਸਾਰ ਜਿੰਨੀ ਉਮਰ ਹੈ ਅਸੀਂ ਉਮਰ ਹੀ ਉਸ ਨੂੰ ਮੰਨਦੇ ਹਾਂ। ਸਾਡੀ ਸਮਝ ਵਿੱਚ ਫਰਕ ਆ ਸਕਦਾ, ਪਰ ਜਿਸ ਤਰ੍ਹਾਂ ਯੋਗੀ ਜੀ ਨੇ ਦੱਸਿਆ ਕਿ ਜਿਹੜਾ ਕੁਦਰਤ ਦਾ ਕਾਨੂੰਨ ਹੈ ਨਾ ਉਹ ਚੱਲਦਾ ਰਹਿਣਾ, ਉਸ ਦੇ ਵਿੱਚ ਫਰਕ ਨਹੀਂ ਕਦੇ ਵੀ ਆਉਂਦਾ। ਮੈਨੂੰ ਗੱਲ ਯਾਦ ਆਉਂਦੀ ਹੈ, ਬਾਬਾ ਸੋਹਣ ਸਿੰਘ ਭਕਨਾ ਦਾ ਨਾਮ ਬਹੁਤ ਪੁਰਾਣੇ ਆਦਮੀ ਜ਼ਰੂਰ ਜਾਣਦੇ ਹੋਣਗੇ, ਉਹ ਗਦਰੀ ਬਾਬਿਆਂ ਵਿੱਚ ਰਹੇ ਨੇ ਪਰ ਉਹ ਨਾਮਧਾਰੀ ਸਨ। ਆਖਰੀ ਦਿਨਾਂ ਵਿੱਚ ਮੈਂ ਉਹਨਾਂ ਨੂੰ ਮਿਲਿਆ, ਉਹ ਕਹਿੰਦੇ ਨੇ ਇਹ ਰਾਜ ਹਿੰਦੁਸਤਾਨ ਦਾ ਕੀ ਰਾਜ ਹੈ, ਰਾਜ ਸੀ ਜਿਹੜਾ ਸਤਿਗੁਰੂ ਰਾਮ ਸਿੰਘ ਨੇ ਕਾਇਮ ਕੀਤਾ ਸੀ, ਜਿਹਦੇ ਵਿੱਚ ਮੋਹ ਅਤੇ ਲੋਭ ਹੈ ਨਹੀਂ ਸੀ। ਤੁਸੀਂ ਪਾਣੀ ਦੁਆਰਾ ਪੜ੍ਹੋ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਕਬੀਰ ਜੀ ਨੇ ਬੜਾ ਲੰਮਾ ਸ਼ਬਦ ਲਿਖਿਆ ਕਿ ਉਹ ਲੀ ਜੈਗੜ੍ਹ ਬੰਕਾ ਭਾਈ ਦੋਵਰ ਕੋਟ ਆ ਤੇਵਰ ਖਾਈ। ਆਖਰੀ ਤੁਖਾਂ 'ਚ ਉਹਨਾਂ ਨੇ ਲਿਖਿਆ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕਬੀਰ ਚੜ੍ਹਿਓ ਗੜ੍ਹ ਉੱਪਰ ਰਾਜ ਲਿਓ ਅਵਿਨਾਸੀ। ਉਹ ਜਿਹੜਾ ਬਾਦਸ਼ਾਹ ਬਣ ਗਿਆ ਤਾਂ ਅਸੀਂ ਨਹੀਂ ਬਣ ਸਕਦੇ, ਪਰ ਰਾਜ ਵੀ ਉਹ ਜਿਹੜਾ ਨਾਸ ਹੋਣ ਵਾਲਾ ਨਹੀਂ। ਸੋ ਜਿਸ ਤਰ੍ਹਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਮੇਰੇ ਗੁਆਂਢੀ ਦੇ ਕੋਲ ਦੋ ਦੁਕਾਨਾਂ ਨੇ, ਮੇਰੇ ਕੋਲ ਚਾਰ ਹੋਣੀ ਚਾਹੀਦੀਆਂ। ਮੈਂ ਚਾਰ ਕਰ ਸਕਦਾ ਜਾਂ ਨਹੀਂ ਕਰ ਸਕਦਾ ਉਹ ਗੱਲ ਵੱਖਰੀ, ਪਰ ਮੇਰੀ ਸਾਰੀ ਉਮਰ ਇਹ ਲਾਲਸਾ ਰਹਿੰਦੀ ਹੈ ਕਿ ਮੇਰੇ ਕੋਲ ਇੰਨੀਆਂ ਦੁਕਾਨਾਂ ਹੋਣ। ਜੇ ਇਸੇ ਤਰ੍ਹਾਂ ਸਾਡਾ ਧਿਆਨ ਇਸ ਪਾਸੇ ਲੱਗੇ ਕਿ ਮੇਰੇ ਨਾਲ ਦਾ ਸਵੇਰੇ 4 ਵਜੇ ਉੱਠਦਾ ਅਤੇ ਮੈਂ 2 ਵਜੇ ਉੱਠ ਕੇ ਭਜਨ ਕਰਨਾ ਸ਼ੁਰੂ ਕਰਾਂ, ਇੰਨਾ ਚਾਹ ਮਨ ਵਿੱਚ ਹੋਵੇ, ਸਤਿਗੁਰੂ ਦੇ ਦਰਸ਼ਨ ਦਾ ਚਾਹ ਹੋਵੇ, ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਦਰਸ਼ਨ ਨਾ ਹੋਣ। ਤੁਸੀਂ ਭਾਈ ਰਾਜ ਸਿੰਘ ਦਾ ਜ਼ਿਕਰ ਸੁਣਿਆ, ਸਤਿਗੁਰੂ ਰਾਮ ਸਿੰਘ ਨੇ ਕਿਸ ਤਰ੍ਹਾਂ ਜਾ ਕੇ ਸ਼ੇਰ ਤੋਂ ਉਸਦੀ ਸਹਾਇਤਾ ਕੀਤੀ, ਕਿਸ ਤਰ੍ਹਾਂ ਉਸਨੂੰ ਖਰਚਾ ਪਹੁੰਚਾਇਆ ਵਾਪਸ ਆਉਂਦਿਆਂ, ਕਿਸ ਤਰ੍ਹਾਂ ਉਸਦੇ ਅੰਗ ਸੰਗ ਸਹਾਈ ਹੋਏ। ਇਹ ਮਨ ਵਿੱਚ ਚੀਜ਼ ਆਵੇ ਕਿ ਇਹ ਸਤਿਗੁਰੂ ਰਾਮ ਸਿੰਘ ਤੂੰ ਸ਼ੇਰ ਤੋਂ ਰਾਜ ਸਿੰਘ ਨੂੰ ਬਚਾਇਆ ਅਤੇ ਸਾਡੇ 'ਤੇ ਕਿਰਪਾ ਕਰ, ਸਾਨੂੰ ਜਮ ਕੁਛ ਨਾ ਆਖੇ। ਕਬੀਰ ਜੀ ਨੇ ਲਿਖਿਆ, ਮੇਰੀ ਬੁੱਧ ਕਹੋ ਜਮ ਨਾ ਕਰੈ ਤਿਸਕਾਰ, ਜਿਹਨੇ ਜੰਮੂਆ ਸਿਰਜਿਆ ਸੋ ਜਪਿਆ ਸਿਰਜਣਹਾਰ। ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ, ਭਾਵੇਂ ਤੁਸੀਂ ਮੇਰੀ ਕਮਜ਼ੋਰੀ ਸਮਝ ਲਓ, ਪਤਾ ਨਹੀਂ ਕਿੰਨੇ ਸਾਲ ਹੋ ਗਏ ਬੀਬੀ ਜੀ ਯੋਗੀ ਜੀ ਦੇ ਘਰੋਂ ਦਿੱਲੀ 11/10 ਕੋਠੀ ਵਿੱਚ, ਇਹਨਾਂ ਨੇ ਆ ਕੇ ਬੜਾ ਪ੍ਰੇਮ ਨਾਲ ਇਹਨਾਂ ਨੇ ਮੈਨੂੰ ਆਖਿਆ ਕਿ ਤੂੰ ਜ਼ਰੂਰ ਉੱਥੇ ਆ। ਮੈਂ ਨਹੀਂ ਇਸ ਪਾਸੇ ਧਿਆਨ ਦੇ ਸਕਿਆ। ਉਸ ਤੋਂ ਬਾਅਦ ਮੇਰੇ ਖਿਆਲ 1978 ਵਿੱਚ ਮੈਂ ਅਮਰੀਕਾ ਗਿਆ, ਯੋਗੀ ਜੀ ਨੇ ਮੈਨੂੰ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਉੱਥੇ ਜਾ ਸਕਾਂ, ਪਰ ਉਹ ਜਿਸ ਤਰ੍ਹਾਂ ਸਤਿਗੁਰਾਂ ਦੀ ਰਜ਼ਾ ਸੀ ਉਹ ਮੇਲ ਨਹੀਂ ਹੋ ਸਕਿਆ। ਪਰ ਦਿਲ ਵਿੱਚ ਮੇਰੇ ਗੱਲ ਜ਼ਰੂਰ ਰਹੀ ਵੀ ਇੰਨੀ ਵਾਰੀ ਆਖਦੇ ਨੇ ਅਤੇ ਸਾਡੇ ਉਹ ਬੜੇ ਮਾਣਯੋਗ ਨੇ ਜਿਨ੍ਹਾਂ ਨੇ ਜਾ ਕੇ ਉੱਥੇ ਝੰਡਾ ਗੱਡਿਆ, ਜਿੱਧਰ ਉਹਨੂੰ ਕੋਈ ਧਰਮ ਵਾਲਾ ਮੂੰਹ ਕਰਨਾ ਹੀ ਬੜਾ ਮੁਸ਼ਕਲ ਹੈ। ਮੂੰਹ ਕਰਨਾ ਕਿਉਂ ਮੁਸ਼ਕਲ ਹੈ? ਉੱਥੇ ਡਾਲਰ ਨੇ, ਉਹ ਮੂੰਹ 'ਤੇ ਮਾਰਦੇ ਨੇ, ਮੂੰਹ ਪਰਾਂ ਨੂੰ ਪਵਾ ਦਿੰਦੇ ਨੇ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕਹੋ ਜਨ ਕਹਾ ਕਰੈ ਬੇਚਾਰੇ ਵਾਲੀ ਹਾਲਤ ਉੱਥੇ ਜਾ ਕੇ ਹੋ ਜਾਂਦੀ ਹੈ। ਇਹ ਬਹੁਤਿਆਂ ਨੂੰ ਸ਼ਾਇਦ ਪਤਾ ਹੋਵੇ ਜਾਂ ਨਾ, ਇਹ ਸਿਰਫ ਇਹ ਨਹੀਂ ਕਿ ਜੋਗੀ ਜੀ ਮੱਥਾ ਟਿਕਾਉਂਦੇ ਨੇ ਜਾਂ ਉਹਦੀ ਪੂਜਾ ਲੈ ਕੇ ਇਸ ਤਰ੍ਹਾਂ ਕਰਦੇ ਨੇ, ਇਹ ਆਪਣਾ ਵਿਹਾਰ ਕਰਦੇ ਨੇ, ਵਿਹਾਰ ਕਰਕੇ ਪੈਸੇ ਕਮਾਉਂਦੇ ਨੇ, ਉੱਥੋਂ ਦੇ ਲੋਕਾਂ ਨੂੰ ਫਾਇਦਾ ਦਿੰਦੇ ਨੇ, ਉਹਦੇ ਵਿੱਚ ਪੈਸੇ ਕਮਾ ਕੇ ਆਪਣਾ ਧਰਮ ਦਾ ਕੰਮ ਜਿਹੜਾ ਉਹ ਬੜਾ ਵਧੀਆ ਚਲਾਉਂਦੇ ਨੇ। ਉਹਦੇ ਨਾਲ ਹੀ ਇਹਨਾਂ ਨੇ ਸਾਰੇ ਗੁਰਦੁਆਰੇ ਜਾਂ ਜੋ ਵੀ ਕੁਛ ਬਣਾਇਆ। ਸੋ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਕਿ ਅਸੀਂ ਇਹ ਪਾਰਟੀ ਨਹੀਂ ਕਰ ਰਹੇ, ਅਸੀਂ ਸਤਸੰਗ ਕਰ ਰਹੇ ਹਾਂ। ਬਾਣੀ ਵਿੱਚ ਸਤਿਗੁਰਾਂ ਨੇ ਲਿਖਿਆ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਤੁਹਾਡੇ ਸਾਹਮਣੇ ਇੱਥੇ ਸਾਰੀਆਂ ਗੱਲਾਂ ਨਾਮ ਦੀਆਂ ਹੋਈਆਂ ਨੇ, ਕੋਈ ਪੋਲੀਟਿਕਸ ਦੀ ਗੱਲ, ਕੋਈ ਸਿਆਸੀ ਗੱਲ ਨਹੀਂ ਹੋਈ ਇੱਥੇ। ਪਰ ਜੇ ਇਹ ਨਾਮ ਦੀ ਗੱਲ ਹੋਵੇ ਤਾਂ ਸਾਰੀ ਸਿਆਸਤ ਦੁਨੀਆ ਦੀ ਸਾਰੀ ਵਿੱਚ ਆ ਜਾਂਦੀ ਹੈ। ਸਾਰਾ ਧਨ ਇਸ ਦੇ ਵਿੱਚ ਆ ਜਾਂਦਾ। ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ, ਹਰ ਧਨ ਬਣ ਜਾਓ ਹਰ ਧਨ ਸੰਚਾਓ ਜਿਸ ਲਾਗਤ ਹੈ ਨਹੀਂ ਚੋਰ। ਸੋ ਮੇਰਾ ਇਹ ਜੀ ਕਰਦਾ ਮੈਂ ਤੁਹਾਨੂੰ ਇਹੋ ਆਖਾਂ ਵੀ ਸਾਧ ਸੰਗਤ ਜੀ, ਤੁਸੀਂ ਕਿਰਪਾ ਕਰਕੇ ਗੁਰੂ ਨਾਨਕ ਦੇ ਮਿਸ਼ਨ ਨੂੰ ਅਪਣਾਓ ਅਤੇ ਜਿਹੜਾ ਆਖੇ ਲੱਗੇ ਉਹਨੂੰ ਇਸ ਪਾਸੇ ਲਿਆਓ। ਅੱਜ ਮਾਘੀ ਦਾ ਦਿਨ ਹੈ, ਮਾਘ ਦਾ ਮਹੀਨਾ ਹੈ, ਭਾਵੇਂ ਇਹ ਤੁਕ ਸਦਾ ਹੀ ਸਾਡੇ 'ਤੇ ਲਾਗੂ ਰਹਿੰਦੀ ਹੈ, ਪਰ ਇਹ ਖਾਸ ਦਿਨ ਦੇ ਉੱਤੇ ਜ਼ਰੂਰ ਹੀ ਇਸ ਵੱਲ ਧਿਆਨ ਦੇਣਾ ਚਾਹੀਦਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵਾ ਹੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਕਬੀਰ ਜੀ ਨੇ ਲਿਖਿਆ, ਮੁਸਲਮਾਨਾਂ ਨੂੰ ਲਿਖਿਆ ਉਹਨਾਂ ਨੇ, ਜਾਓ ਸਭ ਮੈਂ ਇਹ ਖੁਦਾਏ ਕਹਾ ਤਾਂ ਤੋ ਕਿਉਂ ਮੁਰਗੀ ਮਾਰਾ। ਬਾਣੀ ਵਿੱਚ ਕਿਸੇ ਧਰਮ ਨੂੰ ਕਿਸੇ ਨੂੰ ਨਿੰਦਿਆ ਨਹੀਂ, ਪਰ ਉਹਨਾਂ ਨੂੰ ਆਖਿਆ ਤੁਸੀਂ ਅਸਲੀਅਤ ਵਿੱਚ ਆ ਜਾਓ। ਅੱਜ ਕੱਲ੍ਹ ਇਹ ਇੱਕ ਬੜੀ ਚਰਚਾ ਚੱਲਦੀ ਹੈ ਕਿ ਬ੍ਰਾਹਮਣਵਾਦ ਦੀ ਆਹ ਗੱਲ, ਬ੍ਰਾਹਮਣਵਾਦ ਦੀ ਆਹ ਗੱਲ, ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਗੱਲ ਦੀ। ਕਹੋ ਕਬੀਰ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀ ਹੈ ਹਮਾਰਾ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਹੈ ਸੁਧ ਹੈ, राम नाम सार रस पीवा उस पंडित का उपदेश जग जीवा। वेद पुराण कहो मत झूठे झूठा जो ना बेचारा। बाणी विचों सानू वेदां नूं कढ़ना बड़ा मुश्किल हो जाना। इन्हां दे इस काम नूं वेख के मैनूं बहुत खुशी हुई और फिर कुदरती संपर्क होया। फिर टैलीफोन ते इन्हां ने मैनूं आख्या, मैनूं ते बड़ी संग आउंदी गल्लां दे वी इह काम बहुत करदे ने ते मेरे वर्गे आदमी नूं इह गल्लां दे ने, मैनूं हुक्म दिओ मैं सेवा कर सकां इस गल दी। सुरेंद्र जी उत्थे गए ने सगुरां दी कृपा नाल। इस वेले उत्थे बहुत बंदे ने जिहड़े नियमित रूप नाल हर हफ्ते एक घंटा नाम सिमरन करन लगे ने ते उत्थों वाले शरीर ये गल आंदे ने भी असीं एक महीने दे विच विच इह गिणती 150 दी कर देंगे। सुरेंद्र ने आख्या उन्होंने भी तुसीं जे एक बंदा भी रोज़ नामधारी बनावा भजन करन वाला साल दे 365 बंदे हो जांदे ने। उन्होंने एक क्यों असीं पंज बनावांगे रोज़ दे। जिथे दौड़ नूं इन्नी वधिया ग्राउंड मिल जाए वधिया सड़क मिल जाए उत्थे आपे ही फिर काम छेती हो सकदा। पर ये भुलना नहीं चाहिदा, हर चंगे काम लई रुकावटां आउणियां बहुत जरूरी ने। उस रुकावट नूं पार कर जाओ फिर उहदा ही आनंद ही आनंद है, उस विच कोई तकलीफ नहीं आउंदी। मैं योगी जी का बहुत धन्यवाद करदा तुहानू कि तुहानू बहुतियां नूं इस गल दा नहीं पता कि इन्हां दे किन्ने रुझेवे ने उत्थे। ये रुझेवे इस तरह नहीं भी झटपट कोई मर्जी प्रोग्राम बनिया तो बदल लैन। उन्हां लोकां नाल रुझेवे ने जिहड़े सेकेंड सेकेंड गिणदे ने कि इस सेकेंड विच की करना अगले च की करना। मेरा तुहानू पता इस सियाम वालियां नूं भी मेरा प्रोग्राम कई बार बनिया कई बार बदलिया। वो कोई अचानक मौतां हो गईयां उन्होंने भोग ते जरूर मैं जाना सी, पर इन्हां ने मैनूं कुछ नहीं आख्या। अपना प्रोग्राम मेरा पता करके अपने मेरे प्रोग्राम के नाल नाल बदलते रहे ने। ये बहुत वड्याई है जिहड़ी सगुरां इन्हां नूं बख्शी है। मैं इन्हां वास्ते की आख सकदा। फिर इत्थे पहुँचे ने आउंदे ही रात नूं 2 बजे होणगे मेरा ख्याल हवाई अड्डे तो उतरदे मेरे कोल गए ने। मैं उत्थे हुंदा जरूर मैं इन्हां नूं टैलीफोन करदा भी तुसीं हुण आराम करो कल नूं आ जाओ। पर जिहड़ा लिखिया ना किसी कवि ने, ऊदो सो सूदो पयो सुन गोपियन के बोल, उन प्रेम बजाई उन ज्ञान बजाई डुगडुगी। उन्हें ज्ञान की डुगडुगी बजाई ना उदो ने तो गोपियां ने कोई प्रेम के ढोल बजाते वो सुनी ही नहीं उन्होंने। प्रेम अगे नेम नहीं रहिंदा पर प्रेम होवे सही। ओ मैं तुहानू सारयां नूं अर्ज करांगा सारयां दे वास्ते नाम परमात्मा दा, जिन्हें जिन्हें जो जो कुछ पुछिया उहदे मुताबक करो। अमृत वेला सारयां वास्ते है। गुरु नानक ने ये बड़ी मेहनत करके नाम सानू दिता है। उत्थे लिखिया है जुगावली विच के नौ नौ युग एक एक अखर ते मेहनत करके 36 युग कीता, 4 युग फिर सारयां दे इकट्ठियां दे कीता, 40 युग मेहनत करके ये नाम तुहानू दिता है। सतगुरु राम सिंह सच्चे पातशाह आंदे हुंदे सन के अपना हिरदा कट के तुहानू दे दिता। तुसीं ये आप वेख लो वी सारी बाणी विच नाम दी महिमा लिखी है। इत्थों तक लिखता है नाम तुल कछ अवर ना होए, होर कोई चीज़ नहीं उहदे बराबर नहीं कोई चीज़। आपां सने साडे साडा तां नां ही नामधारी पिया किन्ना क जपदे हाँ, बाकी गुरुद्वारियां 'च किन्ने घंटे नाम सिमरन हुंदा ये मैनूं नहीं पता। पर मैं अर्ज करांगा भी सतगुरू कृपा करन अपने अपने थां इकट्ठा जपिया जाए, कदे उह मौका आवे भी सारे इकट्ठे बह के जपिए। इको दिसै सज्जनो इको भाई मीत, इक सह दी समग्री इक सह दी है रीत, इक स्यो मन मान्या ता होआ निश्चल चीत। एक दे सारे बच्चे बच्चियां हैगे तो हैगे ही हाँ पर अपने आप समझिए भी। मैं आखिर विच यही कह के आप तो आग्या लवांगा, अपने वितकरे भुला के वो सारियां गल्लां छड के सभे गल्लां विसरन इको विसर ना जाओ, धंधा सब जलाए गए गुरु नाम दिया सच सुहाओ। ਆਸਾ ਸਭੇ ਲਾਇਕ ਹੈ ਕਿ ਉਹ ਆਸ ਕਮਾਓ। ਜੋ ਕਿ ਸ੍ਰੀ ਰਾਗ ਵਿੱਚ ਸਗੁਰਾਂ ਲਿਖਿਆ ਉਹਦੇ ਮੁਤਾਬਕ ਤਕੜੇ ਹੋ ਕੇ ਭਜਨ ਕਰੋ। ਆਉਣ ਵਾਲਾ ਸਮਾਂ ਬਹੁਤ ਭਿਆਨਕ ਸਮਾਂ ਹੈ, ਬਗੈਰ ਨਾਮ ਜਪਣ ਤੋਂ ਕੋਈ ਚਾਰਾ ਨਹੀਂ। ਸਾਡੇ ਕੋਲ ਕਿੰਨੀਆਂ ਤੋਪਾਂ ਬੰਦੂਕਾਂ ਨੇ, ਪਰ ਤੋਪਾਂ ਬੰਦੂਕਾਂ ਇਹੋ ਜਿਹਾ ਮਾਰੂ ਮਸਾਲਾ ਬਣਿਆ ਜਿਹਨੇ ਚਲਾਇਆ ਨਾ, ਪਤਾ ਨਹੀਂ ਉਹ ਬਚਦਾ ਕਿ ਨਹੀਂ ਬਚਦਾ। ਭੱਠੀ ਦੇ ਉੱਤੇ ਸੰਸਾਰ ਲਿਆ ਕੇ ਖੜ੍ਹਾ ਕਰਤਾ ਸਾਇੰਸ ਨੇ। ਮੈਂ ਇਹ ਅਰਜ਼ ਕਰਕੇ ਅੱਗੇ ਲਵਾਂਗਾ, ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰਾਓ ਤੁਮ ਕਹੋ, ਹਰ ਹਰ ਸਦਾ ਭਜਾਓ ਜਗਦੀਸ਼। ਗੱਲ ਇੱਕ ਯਾਦ ਆ ਗਈ, ਬਾਬੇ ਜੈਮਲ ਸਿੰਘ ਹੋਰੀ ਸਨ ਲਾਹੌਰ ਦੇ, ਜਿਹੜੇ ਟਿੱਬਾ ਪਿੰਡ ਸੀ ਉੱਥੋਂ ਦੇ ਸਨ। ਉਹਨਾਂ ਨੂੰ ਸਿੱਧੀਆਂ ਰੱਬ ਨਾਲ ਗੱਲਾਂ ਸਨ ਉਹਨਾਂ ਦੀਆਂ, ਸਾਡੇ ਤਾਂ ਭੁੱਲ ਹੀ ਗਏ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹੜੇ ਪਾਸੇ ਗੱਲ ਕਰਨੀ ਹੈ। ਇਹ ਮਾਹੌਲ ਸਮਝ ਛੱਡਿਆ, ਇਹਦਾ ਤਾਂ ਮਿਹਨਤ ਕਰੋ। ਕਿੰਨੇ ਮੁੰਡੇ ਪੜ੍ਹਦੇ ਨੇ ਕਾਲਜਾਂ 'ਚ, ਇਹ ਠੀਕ ਹੈ ਫੇਲ ਹੋ ਜਾਂਦੇ ਨੇ, ਪਰ ਜਿਹੜੇ ਮੁੰਡੇ ਪਾਸ ਹੁੰਦੇ ਨੇ, ਹਰ ਆਦਮੀ ਦਾ ਧਿਆਨ ਇਹ ਹੁੰਦਾ, ਹਰ ਬੱਚੇ ਦਾ ਧਿਆਨ ਹੁੰਦਾ, ਜਿਹੜਾ ਉਹ ਪਾਸ ਹੋਇਆ ਮੈਂ ਵੀ ਪਾਸ ਹੋ ਜਾਵਾਂਗਾ। ਫੇਲ ਵਾਲੇ ਪਾਸੇ ਕਿਹੜਾ ਧਿਆਨ ਨਹੀਂ, ਜੇ ਫੇਲ ਵਾਲੇ ਪਾਸੇ ਧਿਆਨ ਆਉਂਦਾ ਤਾਂ ਭਜਨ ਵਾਲੇ ਪਾਸੇ ਆਉਂਦਾ, ਵੀ ਨਹੀਂ ਜੀ ਇਹਦੇ 'ਚ ਕੋਈ ਲੱਭਦਾ ਨਹੀਂ, ਛੱਡੋ ਪਰ ਇਹ ਨਹੀਂ ਗਾ। ਮੈਂ ਬਹੁਤ ਸਾਲ ਹੋ ਗਏ ਅਖਬਾਰ 'ਚ ਪੜ੍ਹਿਆ ਸੀ, UP ਦੇ ਵਿੱਚ 10,000 BA ਪੜ੍ਹੇ ਜਿਹੜੇ ਸਨ ਸਿਰਫ ਰਿਕਸ਼ਾ ਖਿੱਚਦੇ ਸਨ, ਇੱਦੂ ਵੱਧ ਨੌਕਰੀ ਉਹਨਾਂ ਨੂੰ ਨਹੀਂ ਮਿਲੀ। ਲੇਕਿਨ ਉਹਨਾਂ ਨੇ ਕਦੇ ਨਹੀਂ ਸੋਚਿਆ ਵੀ ਜਿਹੜੇ ਇਹ ਮੈਂ ਸਿਰਫ ਰਿਕਸ਼ਾ ਖਿੱਚਣ ਵਾਲਾ ਬਣਾਂਗਾ, ਮੈਂ ਨਹੀਂ ਕਰਨਾ, ਮੈਂ ਤਾਂ ਹੋਰ ਵੀ ਕੰਮ ਕਰਾਂਗਾ, ਨਹੀਂ ਫਿਰ ਪੜ੍ਹਦੇ ਨੇ। ਸੋ ਸਾਨੂੰ ਵੀ ਚਾਹੀਦਾ ਕਿ ਹਮਾਰਾ ਇਹ ਕਿਰਪਾ ਕੀ ਜਾ, ਅਲ ਮਕਰੰਦ ਚਰਨ ਕਮਲਨ ਸਿਉਂ, ਮਨ ਫਿਰ ਰੀ ਜਾ, ਇਸ ਪਾਸੇ ਫਿਰ ਤੁਰਿਆ ਜਾਵੇ। ਸੋ ਤੁਸੀਂ ਬਾਬੇ ਜੈਮਲ ਸਿੰਘ ਜਿਹੜੇ ਸਨ ਉਹਨਾਂ ਨੂੰ ਅਕਾਲ ਪੁਰਖ ਨਾਲ ਸਿੱਧੀ ਗੱਲ ਕੀਤੀ, ਆਖਣ ਲੱਗੇ ਵੀ ਮੇਰੇ ਨਾਲ ਚੰਗੀ ਗੱਲ ਕੀਤੀ ਹੈ, ਮੇਰੇ ਤਾਂ ਘਰ ਵਿੱਚ ਰੋਟੀ ਨਹੀਂ ਖਾਣ ਨੂੰ, ਬੱਚੇ ਭੁੱਖੇ ਨੇ। ਉਹ ਉੱਧਰੋਂ ਉਹਨੂੰ ਆਵਾਜ਼ ਆਈ ਕਿ ਜਾ ਕੇ ਵੇਖ ਸਹੀ, ਬੱਚੇ ਭੁੱਖੇ ਨੇ ਤੇਰੇ, ਔਖੇ ਨੇ ਕਿ ਦੁਖੀ ਨੇ ਕਿ ਸੁਖੀ ਨੇ। ਉਹ ਘਰ ਆਏ ਨੇ ਜਿਸ ਵੇਲੇ, ਅਤੇ ਘਰ ਵਾਲੀ ਨੂੰ ਪੁੱਛਿਆ, ਮੈਨੂੰ ਇਹ ਪੂਰੀ ਤਰ੍ਹਾਂ ਯਾਦ ਨਹੀਂ, 8 ਜਾਂ 10 ਦਿਨ ਹੋਏ, ਉਹਨਾਂ ਨੂੰ ਆਖਿਆ ਆਟਾ ਮੁੱਕਾ ਹੈ, ਪਰ ਬੱਚੇ ਦੇ ਖਾਣ ਨੂੰ ਮੰਗਦੇ ਹੀ ਕੁਛ ਨਹੀਂ, ਬੜੇ ਸਿਹਤਮੰਦ ਨੇ ਅਤੇ ਬੜੇ ਖੁਸ਼ ਫਿਰਦੇ ਨੇ। ਇਹ ਚੀਜ਼ ਤਾਂ ਮੇਕਰ ਦੇ ਬੱਸ ਵਿੱਚ ਹੈ ਵੀ ਉਹ ਪੈਟਰੋਲ ਵਾਲੀ ਡੀਪ ਬਣਾ ਦੇਵੇ, ਡੀਜ਼ਲ ਵਾਲੀ ਬਣਾ ਦੇਵੇ, ਗੈਸ ਵਾਲੀ ਕਿਸੇ ਚੀਜ਼ ਵਾਲੀ ਬਣਾ ਦੇਵੇ, ਜਾਂ ਉਹ ਯੂਰੇਨੀਅਮ ਵਾਲੀ ਬਣਾ ਦੇਵੇ, ਇਹ ਤਾਂ ਉਹਦੇ ਬੱਸ ਦੀ ਗੱਲ। ਸੋ ਇਹੋ ਜਿਹੇ ਗੱਲ ਜਿਹੜੀ ਨੇ, ਜਿਹੜਾ ਇਸ ਤਰ੍ਹਾਂ ਸਾਰਾ ਕੁਝ ਕਰ ਸਕਦਾ। ਕੱਲ੍ਹ ਤੁਹਾਨੂੰ ਪੰਡਿਤਾਂ ਨੇ ਦੱਸਿਆ ਸੀ, ਗੁਰੂ ਗੋਬਿੰਦ ਸਿੰਘ ਦੀ ਕਥਾ ਸੁਣਾਈ ਸੀ, ਨਾਰੀ ਤੇਜੋ ਪੁਰਖ ਕਰਾਵੇ ਪੁਰਖਮ ਤੇਜੋ ਨਾਰੀ, ਕਹੋ ਕਬੀਰ ਸਾਧੂ ਗੋਪਰੀ ਤੁਮ ਮੂਰਤ ਬਲਿਹਾਰੀ। ਸੋ ਇਹ ਉਹ ਕਰ ਸਕਦਾ ਸਾਰਾ ਕੁਝ, ਜਿਹੜਾ ਇੰਨਾ ਕੁਝ ਕਰ ਸਕਦਾ ਨਾ, ਸਾਨੂੰ ਉਹਦੇ ਮਗਰ ਲੱਗਣਾ ਚਾਹੀਦਾ, ਉਹਦੀ ਖੋਜ ਕਰਨੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸਾਨੂੰ ਵੀ ਉਹਦੇ 'ਚ ਕੁਛ ਕਿਣਕਾ ਮਿਲੇ, ਅਤੇ ਜੇ ਤਾਂ ਇੱਥੇ ਸੁੱਖ ਸਵਾਦ ਮਿਲ ਜਾਏ, ਬੜੇ ਹੀ ਇਸ ਦੁਨੀਆ ਦਾ ਆਨੰਦ ਆਦਮੀ ਲੈ ਸਕਦਾ। ਕੋਈ ਆਦਮੀ ਗਾਲਾਂ ਕੱਢਦਾ, ਕੋਈ ਗਾਲਾਂ ਖਾਈ ਜਾਂਦਾ, ਕੋਈ ਕੁਛ ਕਰਦਾ, ਜਿਹੜਾ ਆਨੰਦ ਲੈਣ ਵਾਲਾ ਕੋਲੋਂ ਦੀ ਚੁੱਪ ਕਰਕੇ ਮੌਜ ਨਾਲ ਲੰਘ ਜਾਂਦਾ, ਉਹਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਅਸਰ ਕਿਉਂ ਨਹੀਂ ਹੁੰਦਾ? ਹੁਣ ਇੱਕ ਆਦਮੀ ਇਸ ਦੁਨੀਆ 'ਚ ਇੱਥੇ ਅਸੀਂ ਬੈਠੇ ਹਾਂ, ਇੱਥੇ ਲੜ ਪਏ ਨੇ, ਕੁੱਤੇ ਲੜਦੇ ਨੇ, ਉਹ ਆ ਕੇ ਡਿੱਗ ਪੈਣਗੇ, ਕੁੱਤਾ ਵੜ ਖਾਏਗਾ, ਕੁਛ ਕਰੇਗਾ, ਰੌਲਾ ਸੁਣੇਗਾ ਸਾਨੂੰ। ਪਰ ਜੇ ਅਸੀਂ ਹਵਾਈ ਜਹਾਜ਼ ਚੜ੍ਹ ਕੇ ਜਿਹੜਾ ਕੁੱਤੇ ਚਲੇ ਜਾਈਏ ਨਾ, ਫਿਰ ਵੇਖਦੇ ਭਾਵੇਂ ਲਈਏ, ਸਾਨੂੰ ਇਹਨਾਂ ਦੇ ਰੌਲੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਥੱਲੇ ਵਾਲੇ ਦਾ, ਕੋਈ ਕੁਛ ਹੋਈ ਜਾਵੇ, ਬੰਬ ਚਲੀ ਜਾਣ, ਕੁਛ ਹੋਈ ਜਾਵੇ। ਸੋ ਇਸ ਤਰ੍ਹਾਂ ਹੀ ਸਾਡੀ ਵੀ ਸਗੁਰੂ ਕਿਰਪਾ ਕਰੇ, ਸਾਡੀ ਬਿਰਤੀ ਉੱਥੇ ਪਹੁੰਚ ਜਾਏ, ਸਾਨੂੰ ਇਹ ਜਿਹੜਾ ਦੁੱਖ ਅਤੇ ਸੁੱਖ ਦੁਨੀਆ ਦਾ, ਇਹਦੇ ਨਾਲ ਸਾਨੂੰ ਧੇ ਨਾ ਰਹੇ, ਸਾਨੂੰ ਇੱਕੋ ਚੀਜ਼ ਹੋਵੇ ਵੀ ਅਸਾਂ ਇਸ ਸੰਸਾਰ ਤੋਂ ਚਲੇ ਜਾਣਾ, ਉੱਥੇ ਜਾਣ ਲਈ ਕੁਛ ਥਾਂ ਅਸੀਂ ਬਣਾ ਸਕੀਏ। ਇਸੇ ਲਈ ਤੁਹਾਨੂੰ ਮੈਂ ਐਲ ਕੀਤੀ ਵੀ ਇੱਕ ਇੱਕ ਘੰਟਾ ਘੱਟ ਤੋਂ ਘੱਟ ਨਾਮ ਸਿਮਰਨ ਜ਼ਰੂਰ ਕਰਿਆ ਕਰੋ, ਸਿਨੇਮਾ ਨਾ ਵੇਖਿਆ ਕਰੋ, ਤੜਕੇ ਉੱਠ ਕੇ ਜੰਗਲ ਜਾ ਕੇ ਰੇਤੇ ਨਾਲ ਹੱਥ ਮਾਂਜਿਆ ਕਰੋ, ਭੁੱਲ ਗਈਆਂ ਸਾਡੀਆਂ ਸਾਰੀਆਂ ਚੀਜ਼ਾਂ ਸਨ। ਸਾਨੂੰ ਆਂਦੇ ਪੁਰਾਣੇ ਆਦਮੀ ਨੂੰ ਝਾੜੇ ਪੈਣ ਦੀ ਵੀ ਜਾਚ ਨਹੀਂ, ਤਾਂ ਸਾਡੀ ਵੀ ਹਾਲਤ ਉਸ ਤਰ੍ਹਾਂ ਦੀ ਹੋ ਚੱਲੀ ਹੈ। ਗੜਵਾ ਨਹੀਂ ਲਿਜਾਣਾ ਪਾਣੀ ਦਾ ਨਾਲ, ਜੇ ਵੱਧ ਤੋਂ ਵੱਧ ਬੋਤਲ ਲਿਜਾਣੀ ਹੈ ਜਾਂ ਕੁਛ ਕਰਨਾ, ਇਹ ਸਾਡਾ ਕੰਮ ਨਹੀਂ। ਸਾਡੀ ਭਾਰਤ ਦੀ ਪਰੰਪਰਾ ਹੈ, ਉਸਨੂੰ ਅਸਾਂ ਕਾਇਮ ਰੱਖਣਾ ਹੈ, ਨਾ ਰੂਸੀਆਂ ਨੇ ਕਾਇਮ ਰੱਖਣਾ, ਨਾ ਉਹਨੂੰ ਅਮਰੀਕਨਾਂ ਨੇ ਕਾਇਮ ਰੱਖਣਾ, ਨਾ ਫਰਾਂਸੀਆਂ ਨੇ ਕਾਇਮ ਰੱਖਣਾ, ਆ ਕੇ ਉਹਨੂੰ ਭਾਰਤੀਆਂ ਨੇ ਆਪਣੀ ਭਾਰਤ ਦੀ ਸੱਭਿਅਤਾ ਨੂੰ ਕਾਇਮ ਰੱਖਣਾ। ਉਸ ਨੂੰ ਕਾਇਮ ਰੱਖਣ ਵਾਸਤੇ ਤੁਸੀਂ ਆਪਣੇ ਪਹਿਰਾਵੇ ਬਦਲੋ, ਆਪਣਾ ਖਾਣ ਪਹਿਰਾਉਣ ਦਾ ਖਾਣ ਦਾ ਸਿਲਸਿਲਾ ਘਰ 'ਚ ਬਹਿ ਕੇ ਕੁਰਸੀਆਂ 'ਤੇ ਬਿਲਕੁਲ ਰੋਟੀ ਨਾ ਖਾਇਆ ਕਰੋ, ਪੁੰਜੇ ਬਹਿ ਕੇ ਰੋਟੀ ਖਾਇਆ ਕਰੋ ਸਾਰੇ। ਰਾਤ ਨੂੰ ਜੋੜੇ ਵਾਲੇ ਚਰਨ ਧੋ ਕੇ ਸਮਾਂ ਕਰੋ, ਦੁਆਰ 'ਚ ਆਉਣ ਲੱਗੇ ਜੋੜੇ ਵਾਲੇ ਚਰਨ ਧੋ ਕੇ ਆਇਆ ਕਰੋ। ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਇਹ ਸਾਰੀਆਂ ਭੁੱਲ ਗਈਆਂ। ਮੈਂ ਕਈ ਵਾਰ ਆਉਂਦਾ ਭਈ, ਉਹ ਇੱਕ ਮਸ਼ਹੂਰ ਗੱਲ ਹੈ ਭਈ, ਇੱਕ ਚੂੜੇ ਨੂੰ ਰਾਜ ਮਿਲ ਗਿਆ, ਉਹਨੇ ਆਪਣੇ ਝਾੜੂ ਦੀ ਟੋਕਰੀ ਨਿਸ਼ਾਨੀ ਨਾਲ ਰੱਖੀ। ਇੱਕ ਨੀਵੀਂ ਚੀਜ਼, ਸਾਡੀਆਂ ਇੰਨੀਆਂ ਉੱਚੀਆਂ ਚੀਜ਼ਾਂ, ਆਸਣ, ਗੜਵਾ, ਪਊਏ, ਮਾਲਾ, ਕਰਮੰਡਲ, ਜੋ ਵੀ ਕੁਛ ਹੈ ਸਾਡੇ ਕੋਲ ਹੈ ਨਹੀਂ। ਉੱਥੇ ਕੋਈ ਪੈਸੇ ਤਾਂ ਨਹੀਂ ਲੱਗਦੇ, ਮਾਲਾ ਘਰ 'ਚ ਪਈ ਹੈ, ਕਹਿੰਦੇ ਚੇਤਾ ਆ ਜਾਏਗਾ ਵੀ ਉਹਨਾਂ, ਚਲੋ ਮੈਂ ਨਾਮ ਸਿਮਰਨ ਕਰਦਾ। ਜਿਸ ਜ਼ਿਮੀਦਾਰ ਦੇ ਘਰ 'ਚ ਹਲ ਪਿਆ ਹੋਵੇ, ਉਹਨੂੰ ਚੇਤਾ ਆਉਂਦਾ ਮੈਂ ਹਲ ਵਾਹੁਣਾ ਜਾ ਕੇ। ਹਲ ਦਾ ਕੋਈ ਮੁੱਲ ਨਹੀਂ ਬਹੁਤਾ, ਥੋੜ੍ਹੇ ਜਿਹੇ ਪੈਸਿਆਂ ਨਾਲ ਹਲ ਆ ਜਾਂਦਾ, ਪਰ ਉਹ ਕਿੰਨੇ ਪੈਸਿਆਂ ਦੇ ਦਾਣੇ ਲਿਆ ਕੇ ਘਰ ਸੁੱਟ ਦਿੰਦਾ। ਮਾਲਾ ਬਹੁਤੇ ਮੁੱਲ ਦੀ ਨਹੀਂ, ਅੱਜ ਤੁਸੀਂ ਫੇਰਨ ਲਗੋਗੇ ਤਾਂ ਫਿਰ ਉਹੀ ਗੱਲ ਜਿਹੜੀ ਤੁਹਾਨੂੰ ਆਖੀ ਜੇ ਨਾਮ ਧੰਨ ਜਿਸ ਜਾਣਕਾਰ ਪਾਲਾ ਸੋਈ ਪੂਰਾ ਸਾਹਾ ਤੋ ਇੱਕ ਇੱਕ ਘੰਟਾ ਨਾਮ ਸਿਮਰਨ ਕਰਿਆ ਕਰੋ। ਤੁਸੀਂ ਜਿਹੜੇ ਇੱਥੇ ਬੈਠੇ ਹੋ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕਿੰਨੇ ਵਜੇ ਐਤਵਾਰ ਨੂੰ ਇਕੱਠੇ ਹੋਇਆ ਕਰੋਗੇ ਇੱਥੇ, ਕਿਉਂਕਿ ਮੈਨੂੰ ਵੀ ਕੋਈ ਤਸੱਲੀ ਵੀ ਜਾਵਾਂ, ਬਾਕੀ ਦਿਆਂ ਨੂੰ ਅਰਜ਼ੀ ਬੇਨਤੀ ਕਰਕੇ ਪ੍ਰੇਰਨਾ ਦੇ ਕੇ ਉਹਨਾਂ ਨੂੰ ਵੀ ਲਿਆਇਆ ਕਰੋ।